ਕਰੀਏ। ਰਾਜੇ ਭੀਮ ਚੰਦ ਦਾ ਸੱਦਾ ਸੁਣ ਕੇ ਰਾਜਾ ਹੰਡੂਰੀਆ, ਰਾਜਾ ਕਟੋਚੀਆ, ਰਾਜਾ ਜਸਪਾਲੀਆ, ਰਾਜਾ ਕੁੱਲੂ, ਰਾਜਾ ਕੈਂਠਲ, ਰਾਜਾ ਜੰਮੂ, ਰਾਜਾ ਸ਼੍ਰੀਨਗਰ, ਇਹ ਜਿੰਨੀਆਂ ਵੀ ਪਹਾੜੀ ਰਿਆਸਤਾਂ ਨੇ ਉੱਥੋਂ ਸਾਰੇ ਰਾਜੇ ਆਪੋ ਆਪਣੀ ਫੌਜ ਲੈ ਕੇ ਔਰ ਅਨੇਕਾਂ ਗੁੱਜਰਾਂ ਅਤੇ ਰੰਗੜਾਂ ਦੀ ਵਹੀਰ ਕੱਤ ਕੇ ਰਾਜੇ ਭੀਮ ਚੰਦ ਦੇ ਕੋਲ ਕਹਿਲੂਰ ਰਿਆਸਤ ਵਿੱਚ ਪਹੁੰਚੇ ਨੇ। ਇਧਰੋਂ ਦਿੱਲੀਓਂ ਫੌਜ ਚੱਲੀ, ਬੜਾ ਵੱਡਾ ਭਾਰੀ ਲਸ਼ਕਰ ਹੈ। ਨਗਾਰੇ ਵਜਾਉਂਦਿਆਂ ਚਲਦਿਆਂ ਚਲਦਿਆਂ ਸਰਹੰਦ ਆ ਪਹੁੰਚੇ ਨੇ। ਸੂਬੇ ਸਰਹੰਦ ਨੇ ਆਈ ਹੋਈ ਸਾਰੀ ਫੌਜ ਦੀ ਸਹਾਇਤਾ ਕੀਤੀ, ਆਓ ਭਗਤ ਕੀਤੀ ਅਤੇ ਆਪਣੀ ਫੌਜ ਵੀ ਨਾਲ ਚੜ੍ਹਨ ਲਈ ਤਿਆਰ ਕਰ ਲਈ। ਬੜੀਆਂ ਬੜੀਆਂ ਵੱਡੀਆਂ ਤੋਪਾਂ, ਰਹਿਕਲੇ, ਜੰਜੈਲਾਂ ਲੈ ਲਈਆਂ ਨਾਲ ਆਨੰਦਪੁਰ ਸਾਹਿਬ ਅਤੇ ਤੋਪਾਂ ਦੇ ਗੋਲੇ ਬਣਾਉਣ ਲਈ। ਸਰਹੰਦ ਦੀ ਸੰਗਤ ਨੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਨੂੰ ਚਿੱਠੀ ਲਿਖ ਕੇ ਭੇਜ ਦਿੱਤੀ, ਮਹਾਰਾਜ ਸਰਹੰਦ ਤੋਂ ਫੌਜ ਚੜ੍ਹ ਚੁੱਕੀ ਹੈ, ਆਪ ਜੀ ਅੱਗੋਂ ਤਿਆਰੀ ਕਰ ਲਓ। ਕਿਸ ਤਰ੍ਹਾਂ ਦਾ ਬੰਦੋਬਸਤ ਕਰਕੇ ਚੜ੍ਹੇ ਨੇ ਉਹ ਵੀ ਸਾਰਾ ਕੁਝ ਲਿਖ ਕੇ ਭੇਜ ਦਿੱਤਾ। ਉਧਰੋਂ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਆਪਣੇ ਨਾਲ ਬੜਾ ਵੱਡਾ ਦਲ ਲੈ ਕੇ, ਲਾਹੌਰ ਦੀ ਫੌਜ ਬਹੁਤ ਜ਼ਿਆਦਾ ਫੌਜ ਸੀ, ਉਹਨਾਂ ਨੂੰ ਨਾਲ ਲੈ ਕੇ ਚੱਲਿਆ ਹੈ। ਅਤੇ ਲਾਹੌਰ ਦੀ ਸੰਗਤ ਨੇ ਵੀ ਇੱਕ ਚਿੱਠੀ ਕਲਗੀਧਰ ਜੀ ਨੂੰ ਲਿਖ ਕੇ ਭੇਜ ਦਿੱਤੀ ਕਿ ਮਹਾਰਾਜ ਲਾਹੌਰ ਦਾ ਸੂਬੇਦਾਰ ਆਪਣੀ ਫੌਜ ਲੈ ਕੇ ਆਪ ਜੀ 'ਤੇ ਹਮਲਾ ਕਰਨ ਲਈ ਆ ਰਿਹਾ ਹੈ। ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਰੇ ਸਿੰਘਾਂ ਨੂੰ ਤਿਆਰ ਬਰ ਤਿਆਰ ਕੀਤਾ ਹੈ, ਆਖਿਆ ਭਾਈ ਇਹ ਧਰਮ ਯੁੱਧ ਹੈ, ਇਹ ਧਰਮ ਦਾ ਜੰਗ ਹੈ। ਇਸ ਜੰਗ ਦੇ ਵਿੱਚ ਲੜਨ ਵਾਲੇ ਸੂਰਮਿਆਂ ਦੇ ਦੋਹਾਂ ਹੱਥਾਂ ਵਿੱਚ ਲੱਡੂ ਨੇ, ਜਿੱਤ ਗਏ ਤਾਂ ਧਰਤੀ 'ਤੇ ਸੁਜਸ ਮਿਲੇਗਾ, ਸ਼ਹੀਦ ਹੋ ਗਏ ਤੇ ਪਰਲੋਕ ਦਾ ਸੁੱਖ ਪ੍ਰਾਪਤ ਹੋਵੇਗਾ। ਸਿੰਘਾਂ ਨੂੰ ਵੀ ਬੜਾ ਚਾਓ ਚੜ੍ਹਿਆ ਹੋਇਆ। ਸਾਰੇ ਸਿੰਘ ਆਪੋ ਵਿੱਚ ਰਲ ਕੇ ਕਹਿੰਦੇ ਸਾਡੇ ਵੱਡੇ ਭਾਗ ਨੇ ਕਿ ਸਾਨੂੰ ਮਨੁੱਖਾ ਸਰੀਰ ਮਿਲਿਆ। ਕਹਿੰਦੇ ਫਿਰ ਉਹਨਾਂ ਨਾਲੋਂ ਵੀ ਵੱਡੇ ਭਾਗ ਨੇ ਸਾਨੂੰ ਕਲਗੀਧਰ ਜੈਸਾ ਗੁਰੂ ਮਿਲਿਆ। ਫਿਰ ਸਾਡੇ ਹੋਰ ਵੱਡੇ ਭਾਗ ਸਾਨੂੰ ਖੰਡੇ ਦੀ ਪੌਲ ਮਿਲੀ ਹੈ। ਕਹਿੰਦੇ ਫਿਰ ਹੋਰ ਵੱਡੇ ਭਾਗ ਨੇ ਕਿ ਸਾਨੂੰ ਜੰਗ ਦੇ ਮੈਦਾਨ ਵਿੱਚ ਲੜਨ ਦਾ ਮੌਕਾ ਮਿਲ ਰਿਹਾ ਹੈ। ਮਰ ਤਾਂ ਜਾਣਾ ਹੀ ਆ, ਇੱਕ ਨਾ ਇੱਕ ਦਿਨ ਮੰਜੇ 'ਤੇ ਤੜਫ ਕੇ ਵੀ ਮਰਨਾ, ਕਿਸੇ ਬਿਮਾਰੀ ਨਾਲ, ਕਿਸੇ ਰੋਗ ਨਾਲ। 10 ਦਿਨਾਂ ਨੂੰ, 4 ਦਿਨਾਂ ਨੂੰ ਮਰ ਮੁੱਕ ਤਾਂ ਜਾਣਾ ਹੀ ਹੈ, ਕਿਹੜਾ ਸਦਾ ਰਹਿਣਾ ਹੈ। ਪਰ ਅੱਜ ਜੰਗ ਦੇ ਮੈਦਾਨ ਵਿੱਚ ਲੜ ਕੇ ਮਰਨਾ ਸੂਰਮਿਆਂ ਦੀ ਮੌਤ ਹੈ। ਇਸ ਮੌਤ ਨੂੰ ਪ੍ਰਵਾਨ ਕੀਤਿਆਂ ਉਹ ਪਦਵੀ ਪ੍ਰਾਪਤ ਹੁੰਦੀ ਹੈ ਜਿਹੜੀ ਕਿਸੇ ਦੇਵਤੇ ਨੂੰ, ਯੋਗੀ ਨੂੰ ਵੀ ਪ੍ਰਾਪਤ ਨਹੀਂ ਹੁੰਦੀ। ਤੋ ਸਿੰਘਾਂ ਨੂੰ ਚਾਓ ਚੜ੍ਹਿਆ ਹੋਇਆ, ਆਪਣੀਆਂ ਕਿਰਪਾਨਾਂ ਨੂੰ ਤਿੱਖੀਆਂ ਕਰਦੇ ਨੇ ਸਾਣ 'ਤੇ ਚਾੜ ਕੇ, ਆਪਣੇ ਹਥਿਆਰਿਆਂ ਨੂੰ ਤਿਆਰ ਕਰਦੇ ਨੇ, ਬੰਦੂਕਾਂ ਤਿਆਰ ਕਰਕੇ ਰੱਖੀਆਂ ਹੋਈਆਂ, ਤਮੰਚੇ ਤਿਆਰ ਕਰਕੇ ਆਪਣੇ ਕਮਰ ਕੱਸੇ ਰੱਖੇ ਹੋਏ ਨੇ। ਪੂਰੀ ਤਿਆਰੀ ਵਿੱਚ ਗੁਰੂ ਕੇ ਸਿੰਘ ਬੈਠੇ ਨੇ। ਸਤਿਗੁਰਾਂ ਨੇ ਆਨੰਦਪੁਰ ਸਾਹਿਬ ਵਿੱਚ ਕੁਝ ਰਸਤਾਂ ਬਸਤਾਂ ਵੀ ਮੰਗਵਾ ਲਈਆਂ, ਲੰਗਰ ਪ੍ਰਸ਼ਾਦੇ ਵਾਸਤੇ ਕਿਲਿਆਂ 'ਚ ਇਕੱਠੀਆਂ ਕਰਕੇ ਰੱਖ ਲਈਆਂ, ਲੋੜ ਪੈਣੀ ਆਉਣ ਵਾਲੇ ਸਮੇਂ ਵਿੱਚ। ਇਸ ਤਰ੍ਹਾਂ ਇਹ ਤਿਆਰੀਆਂ ਦੋਵਾਂ ਪਾਸਿਓਂ ਹੋ ਗਈਆਂ ਨੇ। ਇੱਧਰੋਂ ਹੁਣ ਇਹ ਦੁਸ਼ਮਣਾਂ ਦੀ ਫੌਜ ਹਮਲਾ ਕਰਕੇ ਸ੍ਰੀ ਆਨੰਦਪੁਰ ਸਾਹਿਬ 'ਤੇ ਆ ਰਹੀ ਹੈ ਅਤੇ ਜੰਗ ਆਰੰਭ ਹੋ ਰਿਹਾ। ਆਓ ਮਨ ਬਿਰਤੀਆਂ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜ ਲਈਏ। ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਦਾ ਧਿਆਨ, ਦਸਮ ਪਿਤਾ ਪਾਤਸ਼ਾਹ ਸਰਬੰਸ ਦਾਨੀ ਸਤਿਗੁਰਾਂ ਦੀ ਸੋਹਣੀ ਸੁੰਦਰ ਮੂਰਤ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਪੁਰ ਸਿਰੰਦ ਤੇ ਚੜ ਚੱਲਿਓ ਲਸ਼ਕਰ ਬਡੋ ਬਟੋਰ।
ਸਰੰਦ ਸ਼ਹਿਰ ਤੋਂ, ਕਿਉਂਕਿ ਸਰੰਦ ਬੜਾ ਵੱਡਾ ਸੂਬਾ ਸੀ, ਵਜ਼ੀਰ ਖਾਂ ਨੇ ਆਪਣੀ ਫੌਜ ਨਾਲ ਲਈ ਆ। ਉਧਰੋਂ ਦਿੱਲੀ ਤੋਂ ਜਿਹੜੀ ਫੌਜ ਆਈ ਆ ਉਹਨਾਂ ਨੂੰ ਨਾਲ ਇਕੱਠਿਆਂ ਕੀਤਾ। ਬੜਾ ਵੱਡਾ ਦਲ ਸਰਹੰਦ ਤੋਂ ਚੜ ਕੇ ਲਸ਼ਕਰ ਚੱਲਿਆ, ਸਾਰਾ ਲਸ਼ਕਰ ਬਟੋਰ ਕੇ ਚੱਲੇ ਹਨ, ਇਕੱਠਾ ਕਰਕੇ ਚੱਲੇ ਹਨ।
ਖਾਨ ਵਜੀਦਾ ਕ੍ਰੋਧ ਕੈ ਗਮ ਨੇ ਆਨੰਦਪੁਰ ਔਰ।
ਵਜ਼ੀਰ ਖਾਂ ਵੀ ਇਹਨਾਂ ਦੇ ਨਾਲ ਹੈ ਔਰ ਬਹੁਤ ਸਾਰੀ ਵੱਡੀ ਭਾਰੀ ਫੌਜ ਆਪਣੇ ਨਾਲ ਲੈ ਕੇ, ਸਿਪਾਹੀਆਂ ਦਾ ਬੜਾ ਵੱਡਾ ਹਜੂਮ ਦਲ ਆਪਣੇ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਵਾਸਤੇ ਚੱਲੇ ਹਨ।
ਚੋ ਪਈ ਸੰਗ ਚਾਰ ਸੈ ਅਰ ਪੰਚਾਸ।
ਖਾਲਸਾ ਜੀ, ਏਡੀ ਵੱਡੀ ਫੌਜ ਹੈ, ਹੁਣ ਫੌਜ ਦਾ ਅੰਦਾਜ਼ਾ ਲੱਗ ਜਾਏਗਾ ਕਿ ਉਹਨਾਂ ਦੇ ਨਗਾਰੇ ਕਿੰਨੇ ਨੇ। ਏਡੀ ਵੱਡੀ ਫੌਜ ਹੈ ਕਿ 450 ਨਗਾਰੇ, ਯਾਨੀ ਕਿ 450 ਨਗਾਰਾ ਉਹ ਇਹਨਾਂ ਦੇ ਨਾਲ ਅੱਗੇ ਅੱਗੇ ਵੱਜਦਾ ਜਾ ਰਿਹਾ। ਹਰ ਇੱਕ ਫੌਜ ਦੀ ਟੁਕੜੀ ਨਾਲ ਇੱਕ ਨਗਾਰਾ ਹੁੰਦਾ, ਜਿੰਨੀਆਂ ਟੁਕੜੀਆਂ ਉਹਨਾਂ ਨਾਲ ਵੱਖੋ ਵੱਖਰਾ ਨਗਾਰਾ ਹੁੰਦਾ। ਫਿਰ ਇਹਦੇ ਹਿਸਾਬ ਨਾਲ 450 ਟੁਕੜੀਆਂ ਹੋਣਗੀਆਂ ਇਹਨਾਂ ਦੀਆਂ, ਤੋ ਕਹਿੰਦੇ ਉਸ ਵਕਤ 450 ਤਾਂ ਨਗਾਰਾ ਹੀ ਇਹਨਾਂ ਦੇ ਨਾਲ ਵੱਜਦਾ ਜਾ ਰਿਹਾ।
ਵਜੇ ਨਗਾਰੇ ਧੁਨ ਬਡਤਾਸ।
450 ਨਗਾਰਾ ਜਦੋਂ ਵੱਜਿਆ ਇੱਕ ਵਾਰੀ ਤੇ ਬੜੀ ਧੁਨ ਹੋਈ, ਬੜੀ ਆਵਾਜ਼ ਉੱਠੀ, ਆਵਾਜ਼ ਨਾਲ ਇੱਕ ਵਾਰੀ ਆਕਾਸ਼ ਗੂੰਜ ਉੱਠਿਆ।
ਇਤਨੇ ਹੀ ਨਿਸ਼ਾਨ ਫਹਿਰਾਏ।
450 ਨਗਾਰਾ ਸੀ ਤੇ ਜਿਹੜੇ ਨਿਸ਼ਾਨ ਨੇ ਇਹਨਾਂ ਦੇ ਨਾਲ ਝੂਲ ਰਹੇ ਉਹ ਵੀ 450 ਨੇ, 450 ਹੀ ਨਿਸ਼ਾਨ ਇਹਨਾਂ ਦੇ ਨਾਲ ਅੱਗੇ ਅੱਗੇ ਝੂਲਦੇ ਜਾ ਰਹੇ ਨੇ।
ਨਿਜ ਨਿਜ ਮਿਸਲਨ ਅਗਰ ਚਲਾਏ।
ਆਪੋ ਆਪਣੀਆਂ ਮਿਸਲਾਂ ਦੇ ਅੱਗੇ ਇੱਕ ਇੱਕ ਨਿਸ਼ਾਨ ਇਹਨਾਂ ਨੇ ਰੱਖਿਆ ਹੋਇਆ, ਇੱਕ ਇੱਕ ਨਗਾਰਾ ਰੱਖਿਆ ਹੋਇਆ, ਤੇ ਆਪੋ ਆਪਣੀਆਂ ਮਿਸਲਾਂ ਦੇ ਅੱਗੇ ਉਸ ਨਗਾਰੇ ਤੇ ਨਿਸ਼ਾਨ ਨੂੰ ਵਜਾਉਂਦਿਆਂ ਜਾ ਰਹੇ ਨੇ।
ਪੈਦਲ ਚਲਤ ਤੁਫੰਗ ਸੰਭਾਰੇ।
ਬਹੁਤ ਸੈਂਕੜਿਆਂ ਦੀ ਗਿਣਤੀ ਵਿੱਚ, ਹਜ਼ਾਰਾਂ ਦੀ ਗਿਣਤੀ ਵਿੱਚ ਪੈਦਲ ਸੂਰਮੇ ਨੇ, ਜਿਨ੍ਹਾਂ ਨੇ ਬੰਦੂਕਾਂ ਆਪਣੇ ਹੱਥਾਂ ਵਿੱਚ ਸੰਭਾਲੀਆਂ ਹੋਈਆਂ ਤੁਰੇ ਜਾ ਰਹੇ ਨੇ।
ਤਿਆਰ ਤੁਰੰਗਮ ਪਰ ਅਸਵਾਰੇ।
ਔਰ ਬਹੁਤ ਸਾਰੇ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ, ਘੋੜਿਆਂ ਤੇ ਸ਼ਾਹ ਸਵਾਰ ਹੋ ਕਰਕੇ ਜਾ ਰਹੇ ਹਨ।
ਤੋਪੇ ਚਲੀ ਅਨੇਕ ਪ੍ਰਕਾਰੀ।
ਅਨੇਕਾਂ ਪ੍ਰਕਾਰ ਦੀਆਂ ਤੋਪਾਂ ਇਹਨਾਂ ਦੇ ਨਾਲ ਤੁਰੀਆਂ ਜਾ ਰਹੀਆਂ ਨੇ, ਰਹਿਕਲੇ ਜੰਜੈਲਾਂ ਤੁਰੀਆਂ ਜਾ ਰਹੀਆਂ ਹਨ।
ਉਮੜੇ ਦਲ ਜਲ ਸੰਭੋ ਬਾਰੀ।
ਕਹਿੰਦੇ ਇਸ ਤਰ੍ਹਾਂ ਉਮੜ ਕੇ ਚੱਲਿਆ ਦਲ, ਮਾਨੋ ਜਿਵੇਂ ਸਮੁੰਦਰ ਉਛਲ ਕੇ ਜਾ ਰਿਹਾ ਹੋਵੇ, ਮਾਨੋ ਜਿਵੇਂ ਸਮੁੰਦਰ ਦੇ ਵਿੱਚ ਉਛਾਲ ਆਉਂਦਾ ਜਵਾਰ ਭਾਟੇ ਦੇ ਨਾਲ, ਏਦਾਂ ਸਮੁੰਦਰ ਦੇ ਪਾਣੀ ਵਾਂਗੂ ਉਛਲਦੇ ਜਾ ਰਹੇ ਹਨ।
ਦੁੰਦਬ ਵਜੇ ਪਟੇ ਸ਼ਰਨਾਈ।
ਨਗਾਰੇ ਵੱਜਦੇ ਜਾ ਰਹੇ ਨੇ, ਨਾਲ ਪਟ ਹੈ, ਸ਼ਹਿਨਾਈਆਂ, ਹੋਰ ਅਨੇਕਾਂ ਪ੍ਰਕਾਰ ਦੇ ਕਰਨਾਰ ਜਿਹੜੇ ਜੰਗੀ ਨਾਦ ਨੇ, ਜੰਗੀ ਸਾਜ ਨੇ, ਉਹ ਨਾਲ ਨਾਲ ਵੱਜਦੇ ਜਾ ਰਹੇ ਹਨ।
ਰਣ ਸਿੰਘ ਬਾਜੇ ਸਮੁਦਾਈ।
ਅਨੇਕਾਂ ਰਣ ਸਿੰਘੇ ਵੱਜਦੇ ਜਾ ਰਹੇ ਨੇ, ਰਣ ਸਿੰਘਿਆਂ ਦੀਆਂ ਜਿਹੜੀਆਂ ਆਵਾਜ਼ਾਂ ਨਾਲ ਆਕਾਸ਼ ਗੂੰਜ ਰਿਹਾ ਉਹ ਵੀ ਵੱਜਦੇ ਜਾ ਰਹੇ ਹਨ।
ਮਹਾ ਕੋਲਾਹਲ ਚਾਲਤ ਹੋਵਾ।
ਜਦੋਂ ਇਹ ਫੌਜ ਚੱਲੀ ਆ, ਚੱਲਦਿਆਂ ਬੜਾ ਵੱਡਾ ਭਾਰੀ ਕੋਲਾਹਲ ਮਚਿਆ, ਇੱਕ ਵਾਰੀ ਤਰਥੱਲੀ ਮਚ ਗਈ, ਇਹੋ ਜਿਹਾ ਭਾਰੀ ਕੋਲਾਹਲ ਮਚਿਆ ਹੈ।
ਉੱਡੀ ਧੂਲ ਨੇ ਸੂਰਜ ਜੋਆ।
ਇੰਨੀ ਧੂੜ ਉੱਡੀ ਆ ਇੱਕ ਵਾਰੀ ਆਕਾਸ਼ ਨੂੰ ਚੜੀ ਹੈ ਕਿ ਆਕਾਸ਼ ਵਿੱਚ ਚਮਕਦਾ ਸੂਰਜ ਨਜ਼ਰ ਨਹੀਂ ਆਉਂਦਾ, ਸੂਰਜ ਨਹੀਂ ਦਿਸਦਾ, ਇੰਨੀ ਧੂੜ ਉੱਡੀ ਹੈ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਘੋੜਿਆਂ ਦੇ ਪੈਰਾਂ ਨਾਲ।
ਕਹਿ ਘਨ ਕਟਾ ਬਿਥਰ ਕਰ ਚਾਲੀ।
ਉੱਡਦੀ ਹੋਈ ਧੂੜ ਆਕਾਸ਼ ਵਿੱਚ ਏਦਾਂ ਜਾਪਦੀ ਹੈ ਮਾਨੋ ਜਿਵੇਂ ਕਾਲੇ ਰੰਗ ਦੇ ਬੱਦਲਾਂ ਦੀ ਘਟਾ ਚੜ ਕੇ ਆ ਗਈ ਹੋਵੇ, ਕਾਲੇ ਰੰਗ ਦੇ ਬੱਦਲ ਹੀ ਆਕਾਸ਼ ਵਿੱਚ ਛਾ ਗਏ ਹੋਣ।
ਸ਼ਸਤਰ ਦਮਕਤ ਛਟਾ ਵਿਸਾਲੀ।
ਹੁਣ ਕਾਲੇ ਰੰਗ ਦੇ ਬੱਦਲਾਂ ਵਿੱਚ ਬਿਜਲੀ ਚਮਕਦੀ ਹੈ। ਕਹਿੰਦੇ ਇਸੇ ਤਰ੍ਹਾਂ ਮਾਨੋ ਇਹਨਾਂ ਕਾਲੇ ਰੰਗ ਦੇ ਬੱਦਲਾਂ ਵਿੱਚ ਜਿਹੜੇ ਇਹਨਾਂ ਦੇ ਹਥਿਆਰ ਨੇ, ਸ਼ਸਤਰ ਨੇ ਤੇਗਾਂ ਨੇ ਉਹ ਬਿਜਲੀ ਦੇ ਸਮਾਨ ਛਟਾ ਦੇ ਸਮਾਨ ਚਮਕਦੇ ਹਨ।
ਬੜੋ ਰੋਰ ਪਾ ਮਾਰਗ ਮਾਈ,
ਬੜਾ ਵੱਡਾ ਭਾਰੀ ਰੋਲਾ ਪਿਆ ਹੋਇਆ ਰਸਤੇ ਵਿਚ ਚਲਦਿਆਂ, ਘੋੜਿਆਂ ਦੇ ਚੱਲਣ ਦੀ ਆਵਾਜ਼, ਹਾਥੀਆਂ ਦੇ ਚੱਲਣ ਦੀ ਆਵਾਜ਼, ਸੂਰਮਿਆਂ ਦੇ ਬੋਲਣ ਦੀ ਆਵਾਜ਼, ਯਾਲੀ ਯਾਲੀ ਦੇ ਨਾਰੇ ਮਾਰਦੇ ਜਾ ਰਹੇ ਨੇ। ਐਸੀ ਆਵਾਜ਼ ਦੇ ਨਾਲ ਕਹਿੰਦੇ ਸਾਰਾ ਰਸਤਾ ਇੱਕ ਵਾਰੀ ਸ਼ੋਰ ਨਾਲ ਭਰ ਗਿਆ ਹੈ।
ਕਹੀ ਬਾਤ ਸੁਣੀ ਕੁਛ ਨਾਈ,
ਆਪਣੇ ਮੂੰਹ ਤੋਂ ਕਹੀ ਹੋਈ ਗੱਲ ਵੀ ਆਪਣੇ ਕੰਨਾਂ ਨਾਲ ਨੀ ਸੁਣਦੀ। ਇੰਨਾ ਜ਼ਿਆਦਾ ਸ਼ੋਰ ਹੈ, ਇੰਨਾ ਜ਼ਿਆਦਾ ਰੋਲਾ ਪਿਆ ਹੋਇਆ ਕਿ ਜਿਹੜੀ ਗੱਲ ਆਪਣੇ ਮੂੰਹ ਤੋਂ ਕਹੀ ਜਾਂਦੀ ਹੈ ਉਹ ਵੀ ਆਪਣੇ ਕੰਨਾਂ ਨਾਲ ਨੀ ਸੁਣੀ ਜਾ ਰਹੀ।
ਕਹਿ ਜਲ ਉਮਡੇ ਉਹ ਬੜੋ ਸਮੁੰਦਰ,
ਕਹਿੰਦੇ ਇਸ ਤਰ੍ਹਾਂ ਜਾਪਦਾ ਜਿਵੇਂ ਬੜਾ ਵੱਡਾ ਭਾਰੀ ਸਮੁੰਦਰ ਉਮੜ ਕੇ ਚੱਲਿਆ ਹੋਵੇ, ਸਮੁੰਦਰ ਦਾ ਜਲ ਉਮੜ ਕੇ ਚੱਲਿਆ ਹੋਵੇ।
ਬੰਦੇ ਟੋਲ ਤਰੰਗ ਅਛੁਦਰ,
ਔਰ ਟੋਲੇ ਬੰਨ ਬੰਨ ਕੇ ਘੋੜਿਆਂ ਤੇ ਸਵਾਰ ਹੋ ਹੋ ਕੇ ਸੂਰਮੇ ਜਾ ਰਹੇ ਹਨ।
ਗਨ ਦੇਸ਼ਨ ਕੇ ਆਯੁਧ ਧਾਰੀ,
ਅਨੇਕਾਂ ਦੇਸ਼ਾਂ ਦੇ ਸੂਰਮੇ ਨੇ, ਅਨੇਕਾਂ ਇਲਾਕਿਆਂ ਦੇ ਸੂਰਮੇ ਨੇ, ਵੱਖੋ ਵੱਖਰਿਆਂ ਨਗਰਾਂ ਦੇ ਸੂਰਮੇ ਨੇ, ਉਹ ਸੂਰਮੇ ਸ਼ਸਤਰ ਧਾਰੀ ਹੋ ਕੇ ਜਾ ਰਹੇ ਨੇ।
ਕਹੇ ਸ਼ਾਹ ਉਮਡੇ ਇੱਕ ਵਾਰੀ,
ਬਾਦਸ਼ਾਹ ਦੇ ਕਹਿਣ ਤੇ ਆਏ ਨੇ ਸਾਰੇ ਇੱਕੋ ਵੇਰੀ, ਸਾਰੇ ਉਮੜ ਕੇ ਆ ਗਏ ਨੇ। ਔਰੰਗਜ਼ੇਬ ਦਾ ਹੁਕਮ ਸੁਣਦਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕੋ ਵਾਰੇ ਸੂਰਮੇ ਸਾਰੇ ਉਮੜ ਕੇ ਆਏ ਹਨ।
ਜਥਾ ਇੰਦਰ ਕੀ ਆਗਿਆ ਪਾਏ,
ਇਸ ਤਰ੍ਹਾਂ ਉਮੜ ਕੇ ਆਏ ਨੇ, ਕਹਿੰਦੇ ਮਾਨੋ ਜਿਵੇਂ ਇੰਦਰ ਦੀ ਆਗਿਆ ਪ੍ਰਾਪਤ ਕਰਕੇ, ਇੰਦਰ ਦੇਵਤਾ ਨਾ, 33 ਕਰੋੜ ਦੇਵਤਿਆਂ ਦਾ ਰਾਜਾ, ਕਹਿੰਦੇ ਜਿਵੇਂ ਰਾਜਾ ਇੰਦਰ ਆਗਿਆ ਕਰਦਾ ਹੁਕਮ ਕਰਦਾ ਹੈ।
ਨਭ ਮੈਂ ਚੱਲੇ ਮੇਘ ਸਮੁੰਦਾਏ,
ਇੰਦਰ ਦੇ ਹੁਕਮ ਨਾਲ ਆਕਾਸ਼ ਵਿੱਚ ਬੱਦਲ ਆ ਜਾਂਦੇ ਨੇ। ਇੰਦਰ ਮੀਂਹ ਪਾਉਂਦਾ ਨਾ, ਕਹਿੰਦੇ ਇੰਦਰ ਦੇ ਹੁਕਮ ਦੇ ਨਾਲ ਆਕਾਸ਼ ਵਿੱਚ ਬੱਦਲ ਆ ਜਾਂਦੇ ਨੇ, ਮੀਂਹ ਪਾਉਣਾ ਸ਼ੁਰੂ ਕਰ ਦਿੰਦੇ ਨੇ।
ਕਰਤੇ ਮਜਲ ਸਿਵਰ ਕੋ ਪਾਵੇ,
ਇਸੇ ਤਰ੍ਹਾਂ ਔਰੰਗਜ਼ੇਬ ਦੇ ਹੁਕਮ ਨਾਲ ਇਹ ਸਾਰੇ ਮਾਨੋ ਬੱਦਲ ਦੇ ਸਮਾਨ ਚੜ ਕੇ ਜਾ ਰਹੇ ਨੇ, ਗੋਲੀਆਂ ਦਾ ਮੀਂਹ ਵਰਾਉਣ ਵਾਸਤੇ ਆਨੰਦਪੁਰ ਸਾਹਿਬ ਦੇ ਉੱਤੇ ਤੋ ਤੁਰੇ ਜਾ ਰਹੇ ਨੇ। ਰਸਤੇ ਵਿੱਚ ਮੱਜਲ ਵੀ ਕਰਦੇ ਨੇ ਤੇ ਡੇਰਾ ਵੀ ਕਰਦੇ ਹਨ।
ਇਤ ਆਰਾਮ ਕੇ ਨਿਸਾ ਬਿਤਾਵੇ,
ਫੌਜ ਇੰਨੀ ਜ਼ਿਆਦਾ ਇੱਕੋ ਦਮ ਨੀ ਨਾ ਪਹੁੰਚ ਸਕਦੇ, ਸਹਿਜੇ ਸਹਿਜੇ ਤੁਰੇ ਜਾ ਰਹੇ ਨੇ ਤੇ ਜਿੱਥੇ ਰਾਤ ਪੈਂਦੀ ਆ ਉੱਥੇ ਡੇਰਾ ਕਰਦੇ ਹਨ।
ਰੋਪਰ ਉਲੰਘ ਸਿਰੰਦੀ ਲਸ਼ਕਰ,
ਇਹਦਾ ਇਹ ਜਿਹੜਾ ਸਿਰੰਦੀ ਲਸ਼ਕਰ ਹੈ, ਸਰਹੰਦ ਤੋਂ ਚੱਲ ਕੇ ਆਇਆ, ਉਧਰੋਂ ਦਿੱਲੀ ਦੀ ਫੌਜ ਇਹਨਾਂ ਦੇ ਨਾਲ ਹੈ। ਇਸ ਲਸ਼ਕਰ ਨੇ ਚਲਦਿਆਂ ਚਲਦਿਆਂ ਰੋਪੜ ਨਗਰ ਜਿਹੜਾ ਉਹ ਲੰਘਿਆ ਹੈ, ਰੋਪੜ ਤੋਂ ਲੰਘ ਕੇ ਅੱਗੇ ਗਏ ਹਨ।
ਉਤਰੇ ਉਹ ਸਿਵਰ ਅਗਰ ਕੁਛ ਹੋਏ ਕਰ,
ਰੋਪੜ ਤੋਂ ਥੋੜਾ ਜਿਹਾ ਅੱਗੇ ਹੋ ਕੇ ਇਹਨਾਂ ਨੇ ਡੇਰਾ ਕੀਤਾ ਹੈ। ਰੋਪੜ ਤੋਂ ਅੱਗੇ ਲੰਘ ਕੇ ਸ੍ਰੀ ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਮੁੱਖ ਕਰਕੇ ਉਧਰਲੀ ਦਿਸ਼ਾ ਵਾਲੇ ਪਾਸੇ ਉਸ ਪਾਸੇ ਡੇਰਾ ਕੀਤਾ ਹੈ।
ਜ਼ਬਰਦਸਤ ਖਾਂ ਲਵਪੁਰ ਤਿਆਗਾ,
ਇਧਰੋਂ ਤਾਂ ਇਹ ਸਰਹੰਦੀ ਫੌਜ ਰੋਪੜ ਟੱਪ ਕੇ ਇਧਰਲੇ ਪਾਸੇ ਆ ਗਈ ਆਨੰਦਪੁਰ ਸਾਹਿਬ ਵੱਲ, ਉਧਰੋਂ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਉਹ ਆਪਣਾ ਦਲ ਲੈ ਕੇ ਉਧਰਲੇ ਪਾਸਿਓਂ, ਉਹਨੇ ਤਾਂ ਮਾਝੇ ਵਾਲੇ ਪਾਸਿਓਂ ਆਉਣਾ ਸੀ, ਇਧਰੋਂ ਦੁਆਬੇ ਵਾਲੇ ਪਾਸਿਓਂ ਜਾ ਰਹੇ ਨੇ, ਉਧਰੋਂ ਮਾਝੇ ਵਾਲੇ ਪਾਸਿਓਂ ਜ਼ਬਰਦਸਤ ਖਾਂ ਜਿਹੜਾ ਸੂਬਾ ਲਾਹੌਰ ਹੈ ਉਹ ਆਪਣੀ ਸੈਨਾ ਲੈ ਕੇ ਦਲ ਲੈ ਕੇ ਆ ਪਹੁੰਚਿਆ ਹੈ।
ਗਮਨੇ ਲਰਨ ਜੰਗ ਅਨੁਰਾਗ,
ਜੰਗ ਦਾ ਬੜਾ ਭਾਰੀ ਅਨੁਰਾਗ ਧਾਰਨ ਕਰਕੇ ਤੁਰ ਕੇ ਜਾ ਰਿਹਾ ਹੈ।
ਪੈਦਲ ਗਨ ਤੁਰੰਗਨ ਕੀ ਸੈਨਾ,
ਇਹਦੇ ਨਾਲ ਪੈਦਲ ਸੂਰਮੇ ਨੇ, ਬਹੁਤ ਸਾਰੇ ਘੋੜਿਆਂ ਦੀ ਫੌਜ ਹੈ, ਬਹੁਤ ਸਾਰੇ ਘੋੜ ਸਵਾਰ ਹਨ।
ਚਲੇ ਸ਼ਿਗਰ ਛਾਈ ਰਜ ਗੈਨਾ,
ਔਰ ਬੜੀ ਸ਼ਿਗਰ ਤਾਈ ਨਾਲ ਤੁਰੇ ਜਾ ਰਹੇ ਨੇ, ਇਹਨਾਂ ਦੇ ਪੈਰਾਂ ਦੀ ਮਿੱਟੀ ਦੇ ਨਾਲ ਆਕਾਸ਼ ਵਿੱਚ ਧੂੜ ਜੰਮ ਗਈ ਹੈ।
ਤੋਪੈ ਤੁਪਕ ਅਨੇਕ ਪ੍ਰਕਾਰੇ,
ਅਨੇਕਾਂ ਪ੍ਰਕਾਰ ਦੀਆਂ ਤੋਪਾਂ ਬੰਦੂਕਾਂ ਜੰਜੈਲਾਂ ਇਹਨਾਂ ਨੇ ਆਪਣੇ ਨਾਲ ਲਈਆਂ ਹੋਈਆਂ ਨੇ।
ਲੇਕਰ ਚੜੇ ਉਹ ਕਟਕ ਪੱਟ ਪਾਰੇ,
ਬੜੀ ਵੱਡੀ ਭਾਰੀ ਫੌਜ, ਬੜੀ ਵੱਡੀ ਭਾਰੀ ਕਟਕ ਆਪਣੇ ਨਾਲ ਲੈ ਕੇ ਸੂਬਾ ਜ਼ਬਰਦਸਤ ਖਾਂ ਸੂਬਾ ਲਾਹੌਰ ਚੜ ਕੇ ਆਇਆ ਹੈ।
ਚਾਰ ਸੈਂਕੜੇ ਅਰ ਪੰਚਾਸਾ,
ਖਾਲਸਾ ਜੀ ਇਹਦਾ ਵੀ ਏਡਾ ਵੱਡਾ ਦਲ ਹੈ ਕਿ 450 ਨਗਾਰੇ ਇਹਦੇ ਨਾਲ ਵੀ ਵੱਜ ਕੇ ਆ ਰਹੇ ਨੇ। 450 ਨਗਾਰੇ ਸੂਬੇ ਸਰਹੰਦ ਦੀ ਫੌਜ ਦੇ ਨਾਲ, ਜਿਹੜੇ ਦਿੱਲੀ ਦੀ ਫੌਜ ਦੇ ਨਾਲ ਰਲਾ ਕੇ ਇਕੱਠੇ ਚੱਲੇ ਨੇ, ਜਿੰਨੀ ਫੌਜ ਇਹਨਾਂ ਦੀ ਸੀ ਉਨੀ ਫੌਜ ਉਧਰੋਂ ਲਾਹੌਰ ਤੋਂ ਚੜ ਕੇ ਆਈ ਹੈ, 450 ਨਗਾਰਾ ਉਹਨਾਂ ਦੇ ਨਾਲ ਵੀ ਅੱਗੇ ਅੱਗੇ ਵੱਜਦਾ ਆ ਰਿਹਾ।
ਧੁੰਦ ਬਾਜੇ ਸ਼ਬਦ ਪ੍ਰਕਾਸ਼ਾ,
450 ਨਗਾਰਾ ਜਦੋਂ ਵੱਜਦਾ ਤੇ ਬੜੀ ਭਾਰੀ ਆਵਾਜ਼ ਉੱਠਦੀ ਹੈ, ਬੜੀ ਵੱਡੀ ਭਾਰੀ ਗੂੰਜ ਉੱਠਦੀ ਹੈ, ਮਾਨੋ ਜਿਵੇਂ ਬੱਦਲ ਕੜਕਦੇ ਹੋਣ।
ਢੋਲ ਪਟੈ ਤੁਰਰੀ ਕਰਨਾਈ,
ਉਹਨਾਂ ਨਗਾਰਿਆਂ ਤੋਂ ਇਲਾਵਾ ਢੋਲ ਵੱਜਦੇ ਨੇ, ਤੁਰਰੀਆਂ ਵੱਜਦੀਆਂ ਨੇ, ਨਫੀਰੀਆਂ ਵੱਜਦੀਆਂ ਨੇ, ਕਰਨਾਈਆਂ ਵੱਜਦੀਆਂ ਨੇ।
ਬਾਜ ਉੱਠੇ ਬਾਦਤ ਸਮੁਦਾਈ,
ਰਣ ਸਿੰਘੇ ਵੱਜਦੇ ਨੇ, ਹੋਰ ਅਨੇਕਾਂ ਜਿਹੜੇ ਜੰਗੀ ਸਾਜ ਨੇ ਉਹ ਸਾਰੇ ਇੱਕੋ ਵਾਰ ਵੱਜ ਤੁਰੇ ਹਨ।
ਕਿਤਨੇ ਹੀ ਨਿਸ਼ਾਨ ਪ੍ਰਸਥਾਨੇ,
ਇੰਨੇ ਨਿਸ਼ਾਨ ਨੇ ਇਹਨਾਂ ਦੇ ਨਾਲ, 450 ਨਗਾਰਾ ਤੇ 450 ਹੀ ਨਿਸ਼ਾਨ ਹਨ ਇਹਦੇ ਨਾਲ।
ਛੋਰੇ ਪੱਟ ਛੂਟਤ ਫੈਰਾਨੇ,
ਜਿਹਨਾਂ ਦੇ ਫਰਲੇ ਛੱਡੇ ਹੋਏ ਨੇ ਔਰ ਉਹ ਫਰਲੇ ਜਿਹੜੇ ਨੇ ਉਹ ਹਵਾ ਦੇ ਨਾਲ ਲਹਿਰਾਉਂਦੇ ਹਨ।
ਲਸ਼ਕਰ ਕੇ ਆਗੂ ਹੋਏ ਚਾਲੇ,
ਸਾਰੇ ਲਸ਼ਕਰ ਦੇ ਅੱਗੇ ਅੱਗੇ ਤੁਰੇ ਜਾ ਰਹੇ ਨੇ, ਨਿਸ਼ਾਨ ਤੇ ਨਗਾਰੇ ਸਾਰੀ ਫੌਜ ਦੀਆਂ ਮਿਸਲਾਂ ਦੇ ਅੱਗੇ ਅੱਗੇ ਤੁਰੇ ਜਾ ਰਹੇ ਨੇ।
ਭਰਤ ਕੂਚ ਉੱਠ ਰੋਰ ਵਿਸਾਲੇ,
ਜਿਵੇਂ ਕੂਚ ਕਰਦੇ ਜਾ ਰਹੇ ਨੇ, ਬੜਾ ਭਾਰੀ ਰੋਲਾ ਮਚਿਆ ਹੋਇਆ, ਬਹੁਤ ਭਾਰੀ ਸ਼ੋਰ ਮਚਿਆ ਹੋਇਆ।
ਮਾਰਗ ਉਲੰਘ ਜਥਾ ਕ੍ਰਮ ਸਾਰਾ,
ਜਥਾ ਕ੍ਰਮ ਕਰਦਿਆਂ ਕਰਦਿਆਂ ਇਹ ਸਾਰਾ ਪੈਂਡਾ ਲੰਘ ਕੇ ਤੈਅ ਕਰਕੇ
ਡੇਰਾ ਨਦੀ ਕਿਨਾਰੇ ਡਾਰਾ,
ਸਤਲੁਜ ਦਰਿਆ ਦੇ ਕੰਢੇ ਤੇ ਆ ਕੇ ਡੇਰਾ ਕੀਤਾ। ਦੂਜੇ ਪਾਸੇ ਆਨੰਦਪੁਰ ਸਾਹਿਬ ਦੇ ਆ ਗਏ, ਇਧਰਲੇ ਪਾਸਿਓ ਸੂਬਾ ਸਰਹੰਦ ਫੌਜ ਲੈ ਕੇ ਪਹੁੰਚ ਗਿਆ ਰੋਪੜ ਟੱਪ ਕੇ, ਉਧਰੋਂ ਸੂਬਾ ਲਾਹੌਰ ਜਿਹੜਾ ਉਹ ਸਤਲੁਜ ਦਰਿਆ ਦੇ ਕੰਢੇ ਤੇ ਦੂਸਰੀ ਦਿਸ਼ਾ ਵਾਲੇ ਪਾਸਿਓ ਉਹ ਆ ਪਹੁੰਚਿਆ ਹੈ।
ਨੌ ਸੈ ਦੁੰਦਪ ਦੋਏ ਦਲ ਕੇਰੇ,
ਹੁਣ ਹਿਸਾਬ ਲਾ ਲੋ ਵੀ ਦੋਹਾਂ ਦਲਾਂ ਦੇ 900 ਨਗਾਰੇ ਹੋ ਗਏ, 450 ਨਗਾਰਾ ਇਹਨਾਂ ਦਾ ਸੂਬੇ ਸਰਹੰਦ ਦੀ ਫੌਜ ਦੇ ਨਾਲ ਤੇ 450 ਨਗਾਰਾ ਸੂਬੇ ਲਾਹੌਰ ਦੀ ਫੌਜ ਦੇ ਨਾਲ ਹੈ। ਹੁਣ ਉਹ 900 ਨਗਾਰਾ, 450 ਸੱਜੇ 450 ਖੱਬੇ, ਏਦਾਂ ਇਹ ਨਗਾਰੇ ਆਨੰਦਪੁਰ ਸਾਹਿਬ ਦੇ ਦੋਹਾਂ ਪਾਸੇ ਵੱਜ ਰਹੇ ਹਨ।
900 ਝੰਡੇ ਝੁਲੇ ਅਗੇਰੇ,
900 ਝੰਡੇ ਇਹਨਾਂ ਦੇ ਝੂਲਦੇ ਨੇ, 900 ਝੰਡੇ ਇਹਨਾਂ ਦੇ ਨਜ਼ਰ ਆ ਰਹੇ ਨੇ ਝੂਲਦੇ ਹੋਏ।
ਆਨੰਦਪੁਰ ਕੇ ਦ੍ਵੈ ਦਿਸ਼ ਆਏ,
ਆਨੰਦਪੁਰ ਸਾਹਿਬ ਦੇ ਇੱਕ ਪਾਸੇ ਵੱਲੋਂ ਲਾਹੌਰ ਦਾ ਸੂਬਾ ਤੇ ਦੂਜੀ ਪਾਸੋਂ ਵਜੀਦਾ ਆ ਪਹੁੰਚਿਆ ਹੈ।
ਦੂਰ ਦੂਰ ਸੇ ਪਰੇ ਦਿਸਾਏ,
ਦੂਰ ਦੂਰ ਤੱਕ ਫੌਜਾਂ ਨਜ਼ਰ ਆਉਂਦੀਆਂ, ਆਨੰਦਪੁਰ ਸਾਹਿਬ ਦੇ ਦੂਰ ਦੂਰ ਤੱਕ ਫੌਜ ਨਜ਼ਰ ਆ ਰਹੀ ਹੈ।
ਦਿਸ਼ਾ ਤੀਸਰੀ ਸੈਲਨ ਸੈਨਾ,
ਦੋ ਪਾਸਿਓ ਤਾਂ ਇਹ ਦੋ ਸੂਬੇਦਾਰ ਨੇ, ਹੁਣ ਜਿਹੜੀ ਤੀਸਰੀ ਦਿਸ਼ਾ ਉਧਰਲੇ ਪਾਸਿਓ ਪਹਾੜਾਂ ਵਾਲੇ ਪਾਸਿਓ, ਉਧਰਲੇ ਪਾਸਿਓ ਪਹਾੜੀ ਰਾਜਿਆਂ ਦਾ ਦਲ ਆ ਗਿਆ, ਉਹ ਆਪਣੀ ਸਾਰੀ ਫੌਜ ਇਕੱਠੀ ਕਰਕੇ ਗੁਜਰਾ ਰੰਗੜਾਂ ਦੀ ਪਤਾ ਨੀ ਕਿੰਨਾ ਕੁ ਵਹੀਰ ਘੱਤ ਕੇ ਉਹ ਲੈ ਆਏ ਹਨ।
ਭੀਮ ਚੰਦ ਅਵਲੋਕੇ ਨੈਨਾ,
ਰਾਜੇ ਭੀਮ ਚੰਦ ਨੇ ਨਿਗਾਹ ਮਾਰ ਕੇ ਆਪਣੇ ਦਲ ਵੱਲ ਵੇਖਿਆ, ਉਧਰ ਸੂਬੇ ਲਾਹੌਰ ਦੀ ਫੌਜ ਵੱਲ ਤੱਕਿਆ, ਇਧਰ ਸੂਬੇ ਸਰਹੰਦ ਦੀ ਫੌਜ ਵੱਲ ਤੱਕਿਆ।
ਸਭ ਰਾਜਨ ਕੋ ਭਲੇ ਸੰਭਾਰ,
ਬੜਾ ਖੁਸ਼ ਹੋਇਆ ਉਸ ਵੇਲੇ ਰਾਜਾ ਭੀਮ ਚੰਦ, ਇਹਦੇ ਨਾਲ ਜਿੰਨੇ ਰਾਜੇ ਚੜ ਕੇ ਆਏ ਨੇ ਪਹਾੜੀ, ਉਹਨਾਂ ਸਾਰਿਆਂ ਨੂੰ ਇਹਨੇ ਜਥਾ ਸ਼ਕਤ ਸਤਿਕਾਰ ਦਿੱਤਾ ਹੈ।
ਜੜ ਬੇਹਿਤ ਤਬ ਲੀਨ ਹਕਾਰ,
ਉਹਨਾਂ ਸਾਰਿਆਂ ਨੂੰ ਚੜਨ ਵਾਸਤੇ ਆਪਣੇ ਨਾਲ ਲੈ ਲਿਆ, ਚੜ ਕੇ ਆ ਗਏ ਤੀਸਰੇ ਪਾਸੇ ਆਨੰਦਪੁਰ ਸਾਹਿਬ ਦੇ।
ਗਜ ਬਾਜੀਨ ਅਰੋਹਨ ਪਏ,
ਹਾਥੀਆਂ ਘੋੜਿਆਂ ਤੇ ਸਵਾਰ ਹੋਏ ਹਨ ਸਾਰੇ।
ਇੱਕ ਥਲ ਮੇਲ ਸਭਨ ਹੂ ਕਏ,
ਇੱਕੋ ਜਗ੍ਹਾ ਦੇ ਉੱਤੇ ਨਾ ਸਾਰਿਆਂ ਨੇ ਮੇਲ ਕੀਤਾ, ਇਕੱਠੇ ਹੋ ਕੇ ਇੱਕੋ ਪਾਸਿਓ ਚੱਲੇ ਹਨ।
ਤੁਰਕਨ ਚਮੂ ਉਡੀਕਤ ਰਹੇ,
ਉਡੀਕਦੇ ਰਹੇ ਕਿ ਤੁਰਕਾਂ ਦੀ ਫੌਜ ਕਦੋਂ ਆਏਗੀ, ਜਦੋਂ ਤੁਰਕ ਆਉਣਗੇ ਉਦੋਂ ਅਸੀਂ ਜਾਵਾਂਗੇ, ਕਿ ਜਦੋਂ ਤੁਰਕਾਂ ਦੀ ਫੌਜ ਆਏਗੀ ਉਧਰੋਂ ਸੂਬਾ ਸਰਹੰਦ ਆਏਗਾ, ਇਧਰੋਂ ਸੂਬਾ ਲਾਹੌਰ ਆਏਗਾ, ਫਿਰ ਅਸੀਂ ਚੱਲ ਕੇ ਨਾਲ ਹਮਲਾ ਕਰਾਂਗੇ।
ਜਬ ਆਗਮਨ ਦੋਹਨ ਕੋ ਲਏ,
ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਦੋਵੇਂ ਦਲ ਆ ਗਏ ਨੇ, ਇਧਰੋਂ ਸੂਬਾ ਲਾਹੌਰ ਜ਼ਬਰਦਸਤ ਖਾਂ ਆ ਗਿਆ, ਤੇ ਇਧਰੋਂ ਨਾਲ ਸੂਬਾ ਸਰਹੰਦ ਵਜ਼ੀਰ ਖਾਂ ਵੀ ਆ ਗਿਆ ਦਿੱਲੀ ਦੀ ਫੌਜ ਆਪਣੇ ਨਾਲ ਲੈ ਕੇ ਜਦੋਂ ਇਸ ਤਰ੍ਹਾਂ ਰਾਜੇ ਭੀਮ ਚੰਦ ਨੇ ਸੁਣਿਆ
ਤਤ ਛਿਨ ਕਰ ਤਿਆਰੀ ਚੜਿਆ
ਤਤ ਛਿਨ ਤਿਆਰੀ ਕੀਤੀ ਤੇ ਇੱਕ ਪਾਸਿਓ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਵਾਸਤੇ ਪਹਾੜੀ ਰਾਜਿਆਂ ਦੀ ਸਾਰੀ ਸੈਨਾ ਦਲ ਆਪਣੇ ਨਾਲ ਲੈ ਕੇ ਚੜ ਕੇ ਆ ਗਿਆ ਪਾਪੀ
ਗਿਰ ਗਣਪਤੀ ਮੇਲ ਕਰ ਧਾਏ
ਬਹੁਤ ਸਾਰੇ ਪਹਾੜੀ ਰਾਜੇ ਦੇ ਨਾਲ ਮਿਲ ਕੇ ਆਏ ਹਨ ਦੌੜ ਕੇ ਆਏ ਹਨ
ਇਨਕੇ ਦੁੰਦਪ ਬਜੇ ਨਿਰਾਲੇ
ਇਹਨਾਂ ਦੇ ਨਗਾਰੇ ਨੇ ਸੈਂਕੜਿਆਂ ਦੀ ਗਿਣਤੀ ਚੋ ਵੱਖਰੇ ਵੱਜ ਰਹੇ ਨੇ 900 ਨਗਾਰਾ ਤਾਂ ਤੁਰਕਾਂ ਦਾ ਹੀ ਵੱਜ ਰਿਹਾ ਤੇ ਜਿਹੜੇ ਇਹਦੇ ਨਗਾਰੇ ਨੇ ਵੱਖਰੇ ਵੱਜ ਰਹੇ ਹਨ
ਨਿਕਸੇ ਪਰਬਤ ਲੈ ਦਲ ਜਾਲੇ
ਇਹਦਾ ਆਪਣਿਆਂ ਪਰਬਤਾਂ ਪਹਾੜਾਂ ਵਿੱਚੋਂ ਪਰਬਤੀ ਰਾਜਿਆਂ ਦੀ ਸੈਨਾ ਆਪਣੇ ਨਾਲ ਲੈ ਕੇ ਨਿਕਲੇ ਹਨ
ਜਬਰਦਸਤ ਖਾਂ ਉਤਰਿਓ ਪਾਰ
ਇਧਰ ਜਬਰਦਸਤ ਖਾਂ ਸਤਲੁਜ ਦਰਿਆ ਦੇ ਪਾਰਲੇ ਪਾਸੇ ਉਤਰਿਆ ਹੋਇਆ
ਸਭ ਲਸ਼ਕਰ ਤਰ ਸਲਤਾ ਬਾਰ
ਇਹਦਾ ਜਿਹੜਾ ਲਸ਼ਕਰ ਆ ਇਹਦੀ ਜਿਹੜੀ ਫੌਜ ਆ ਜਬਰਦਸਤ ਖਾਂ ਦੀ ਦਰਿਆ ਪਾਰ ਕਰਕੇ ਹੌਲੇ ਹੌਲੇ ਉਰਲੇ ਪਾਸੇ ਆਉਣ ਲੱਗੇ ਨੇ
ਦੋਨੋ ਸੂਬੇ ਮਿਲ ਇੱਕ ਥਾਂ
ਦੋਵੇਂ ਸੂਬੇ ਇੱਕ ਥਾਂ ਤੇ ਇੱਕ ਜਗ੍ਹਾ ਤੇ ਮਿਲਣ ਲੱਗੇ ਹਨ
ਕਰੀ ਸੁਚੇਤ ਚਮੂ ਸਮੁਦਾਏ
ਵਜ਼ੀਰ ਖਾਂ ਨੇ ਫੌਜ ਆਪਣੀ ਅੱਗੇ ਕਰ ਲਈ ਆਨੰਦਪੁਰ ਸਾਹਿਬ ਦੇ ਨੇੜੇ ਦੋਵਾਂ ਪਾਸਿਓਂ ਫੌਜ ਇਕੱਠੀ ਕਰਕੇ ਫਿਰ ਇਹ ਸੂਬੇਦਾਰ ਆਪਸ ਵਿੱਚ ਮਿਲੇ ਨੇ ਵਜ਼ੀਰ ਖਾਂ ਤੇ ਜਬਰਦਸਤ ਖਾਂ ਮਸ਼ਵਰਾ ਕਰਨ ਲਈ ਜੰਗ ਦੀ ਵਿਉਂਤਬੰਦੀ ਕਰਨ ਲਈ ਦੋਵੇਂ ਮਿਲੇ ਹਨ
ਸਭ ਬਿਦ ਕੀ ਮਸਲਤ ਗਿਨ ਕਰਕੇ
ਇਹਨਾਂ ਨੇ ਸਭ ਪ੍ਰਕਾਰ ਦੀ ਮਸਲਤ ਕੀਤੀ ਹੈ ਸਲਾਹ ਕੀਤੀ ਹੈ ਵੀ ਕਿਵੇਂ ਆਨੰਦਪੁਰ ਸਾਹਿਬ ਤੇ ਹਮਲਾ ਕਰਨਾ ਹੈ ਕਿਵੇਂ ਆਨੰਦਪੁਰ ਸਾਹਿਬ ਦੇ ਉੱਤੇ ਹਮਲਾ ਕਰਕੇ ਜੰਗ ਕਰਨਾ ਹੈ
ਗਮ ਨੇ ਮਗ ਗਜ ਬਾਜੀ ਚੜ ਕੇ
ਆਪੋ ਆਪਣੇ ਹਾਥੀਆਂ ਤੇ ਘੋੜਿਆਂ ਤੇ ਚੜ ਕੇ ਚੱਲੇ ਹਨ
ਕਬਿਤ ਦੁੰਦਬ ਸ਼ਬਦ ਭੀਮ ਕਾਲਤ ਕਦੀਮ ਸੀਮ
ਨਗਾਰੇ ਵੱਜ ਰਹੇ ਨੇ ਸਮੁੰਦਰ ਦਾ ਅਲੰਕਾਰ ਬੰਨ੍ਹ ਰਹੇ ਨੇ ਭਾਈ ਸਾਹਿਬ ਜੀ ਕਿ ਜਿਹੜੀ ਫੌਜ ਚਾਰੇ ਪਾਸਿਓ ਹਮਲਾ ਕਰਕੇ ਆਈ ਹੈ ਆਨੰਦਪੁਰ ਸਾਹਿਬ ਤੇ ਕਿਵੇਂ ਆਏ ਨੇ ਉਹਦਾ ਅਲੰਕਾਰ ਸਮੁੰਦਰ ਦੇ ਵਜੋਂ ਵੱਧਾ ਹੈ ਕਹਿੰਦੇ ਭਾਈ ਨਗਾਰੇ ਵੱਜੇ ਨੇ ਬੜੇ ਭਿਆਨਕ ਔਰ ਆਪਣੇ ਦਲ ਜਿਹੜੇ ਨੇ ਉਹ ਘਾਲਦੇ ਹੋਏ ਏਦਾਂ ਉੱਛਲ ਕੇ ਆ ਰਹੇ ਹਨ
ਤੁਪਕ ਪੱਠੀ ਅਸੀਮ ਮੀਨ ਤਨ ਛੋਦਰ ਕੋ
ਏਦਾਂ ਜਾਪਦਾ ਜਿਹੜੇ ਨਗਾਰੇ ਵੱਜ ਰਹੇ ਨੇ ਸਮੁੰਦਰ ਦੀ ਭਿਆਨਕ ਸ਼ਬਦ ਹੋ ਰਿਹਾ ਜਿਹੜੇ ਕਵਾਇਦ ਕਰਦੇ ਆ ਰਹੇ ਨੇ ਮਾਨੋ ਇਹ ਸਿਪਾਹੀ ਜਿਹੜੇ ਨੇ ਇਹ ਕਦਮ ਧਾਰਦੇ ਹੋਏ ਅੱਗੇ ਨੂੰ ਵੱਧਦੇ ਆ ਰਹੇ ਨੇ ਜਿਹੜੀਆਂ ਬੰਦੂਕਾਂ ਨੇ ਮਾਨੋ ਉਹ ਮੱਛੀਆਂ ਨੇ ਪਾਣੀ ਦੀਆਂ ਸਮੁੰਦਰ ਦੇ ਪਾਣੀ ਦੀਆਂ ਮਾਨੋ ਮੱਛੀਆਂ ਹਨ
ਤੋਪੇ ਮਹਾਨਕਰ ਤੁੰਡ ਪਸਰੇ ਅਬਕਰ ਜਿਨ
ਤੇ ਜਿਹੜੀਆਂ ਤੋਪਾਂ ਨੇ ਉਹ ਇਸ ਤਰ੍ਹਾਂ ਜਾਪਦਾ ਜਿਵੇਂ ਵੱਡੇ ਵੱਡੇ ਮੱਛ ਹੋਣ ਉਹ ਮੱਛਾਂ ਦੇ ਮੂੰਹ ਦੇ ਸਮਾਨ ਹੋਣ
ਸਿਪਰ ਕਮੱਠ ਬੇਗ ਤਾਵਤ ਅਮੁਦਰ ਕੋ
ਜਿਹੜੀਆਂ ਢਾਲਾਂ ਫੜੀਆਂ ਹੋਈਆਂ ਸੂਰਮਿਆਂ ਨੇ ਹੱਥਾਂ ਵਿੱਚ ਏਦਾਂ ਜਾਪਦਾ ਜਿਵੇਂ ਸਮੁੰਦਰ ਵਿੱਚ ਕੱਛੂ ਕੁੰਮੇ ਟੁਰਦੇ ਫਿਰਦੇ ਹੋਣ ਉਹਨਾਂ ਦੀਆਂ ਪਿੱਠਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਹੋਣ
ਸਤੁਜਾ ਮਤੰਗ ਤੁੰਗ ਸੈਲ ਹੈ ਸਪੰਗ ਰੰਗ
ਔਰ ਜਿਹੜੇ ਰੰਗ ਰੰਗ ਦੇ ਹਾਥੀ ਨਜ਼ਰ ਆਉਂਦੇ ਨੇ ਉਹ ਸਤੁਜਾ ਦੇ ਸਹਿਤ ਉੱਤੇ ਨਿਸ਼ਾਨਾਂ ਦੇ ਸਹਿਤ ਜਿਹੜੇ ਨਜ਼ਰ ਆਉਂਦੇ ਹਨ ਏਦਾਂ ਜਾਪਦਾ ਜਿਵੇਂ ਵਿੱਚ ਪੱਥਰ ਜਿਹੜੇ ਨੇ ਪਹਾੜ ਨੇ ਉਹ ਪੰਖਾਂ ਦੇ ਨਾਲ ਉਹ ਪੰਖਾਂ ਦੇ ਸਹਿਤ ਹੋ ਕੇ ਉੱਡ ਰਹੇ ਨੇ
ਤੋਮਰ ਪੁਚੰਗ ਹੈ ਤੁਰੰਗ ਜੰਤ ਰੁਦਰ ਕੋ
ਜਿਹੜੀਆਂ ਇਹਨਾਂ ਦੀਆਂ ਬਰਛੀਆਂ ਨੇ ਮਾਨੋ ਉਸ ਸਮੁੰਦਰ ਦੇ ਵਿੱਚ ਸੱਪਾਂ ਦੇ ਸਮਾਨ ਟੁਰੀਆਂ ਫਿਰਦੀਆਂ ਨੇ ਜਿਹੜੇ ਘੋੜੇ ਨੇ ਉਹ ਮਾਨੋ ਜਿਸ ਸਮੁੰਦਰ ਦੇ ਵਿੱਚ ਜੀਵ ਜੰਤੂ ਬਣ ਕੇ ਤੁਰੇ ਫਿਰਦੇ ਹਨ
ਗੁਰੂ ਕੋਪ ਤਵਾ ਪੈ ਪਰਨ ਤਾਏ ਜੋਰ ਕਰ
ਖਾਲਸਾ ਜੀ ਪਾਣੀ ਦੀ ਬੂੰਦ ਤਵਾ ਬਲਦਾ ਹੋਵੇ ਨਾ ਸੜਦਾ ਹੋਵੇ ਤੇ ਬਲਦੇ ਸੜਦੇ ਤਵੇ ਦੇ ਉੱਤੇ ਪਾਣੀ ਦੀ ਬੂੰਦ ਸੁੱਟੀਏ ਸੜ ਕੇ ਖਤਮ ਹੋ ਜਾਂਦੀ ਹੈ ਨਾਲੋ ਨਾਲ ਉਸੇ ਵੇਲੇ ਬੂੰਦ ਹਵਾ ਬਣ ਕੇ ਉੱਡ ਜਾਂਦੀ ਹੈ ਸੜ ਜਾਂਦੀ ਹੈ ਕਹਿੰਦੇ ਇਹ ਸਮੁੰਦਰ ਰੂਪ ਹੋ ਕੇ ਪਾਣੀ ਦੀ ਇੱਕ ਬੂੰਦ ਸਮਾਨ ਹੀ ਨੇ ਇਹ ਸਾਰਾ ਦਲ ਜਿਹੜਾ ਤੁਰਕਾਂ ਦਾ ਚਾਰੇ ਪਾਸਿਓਂ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਪਦੇ ਹੋਏ ਤਵੇ ਦੇ ਸਮਾਨ ਨੇ ਜਿਹਦੇ ਤੇ ਇਹ ਬੂੰਦ ਪੈਂਦਿਆਂ ਹੀ ਇਹ ਫੌਜ ਆਉਂਦਿਆਂ ਸਾਰ ਸੜ ਕੇ ਸਵਾਹ ਹੋ ਜਾਣ ਵਾਲੀ ਹੈ ਦਗਧ ਹੋ ਜਾਣ ਵਾਲੀ ਹੈ
ਚੱਲਿਓ ਦਲ ਆਏ ਕੈਦੋਂ ਜਲ ਹੋਏ ਸਮੁੰਦਰ ਕੋ
ਕਹਿੰਦੇ ਮਾਨੋ ਇਹ ਸਮੁੰਦਰ ਦਾ ਪਾਣੀ ਜਿਹੜਾ ਜਲ ਦੀ ਬੂੰਦ ਬਣ ਕੇ ਗੁਰੂ ਰੂਪੀ ਤਪਦੇ ਹੋਏ ਤਵੇ ਤੇ ਆ ਕੇ ਪੈਣੀ ਹੈ ਔਰ ਪੈਂਦਿਆਂ ਸਾਰ ਸੜ ਕੇ ਖਤਮ ਹੋ ਜਾਣੀ ਹੈ।
ਦੀਰਗ ਦਮਾ ਮੇ ਧੁਨ ਹੋਤੇ ਹੈ ਗੰਭੀਰਤਾ।
ਵੱਡੇ ਨਗਾਰੇ ਵੱਜਦੇ ਜਾ ਰਹੇ ਨੇ ਜਿਨ੍ਹਾਂ ਨਗਾਰਿਆਂ ਦੀ ਆਵਾਜ਼ ਬੜੀ ਦੀਰਘ ਹੋ ਕੇ ਗੂੰਜਦੀ ਹੈ।
ਕੋਖ ਹੈ ਵਿਸਾਲ ਜਾਮੇ ਚੱਲਿਓ ਦਲ ਆਵਈ।
ਔਰ ਉਹ ਆਵਾਜ਼ ਜਦੋਂ ਕੋਖਦੀ ਆ ਉਸ ਆਵਾਜ਼ ਦੇ ਵਿੱਚ ਦਲ ਚੱਲੇ ਆ ਰਹੇ ਹਨ।
ਕਹਿਦੋ ਕੰਨ ਕੱਟਾ ਬਨ ਸ਼ਾਹ ਕੋ ਹੁਕਮ ਪਾਉਣ।
ਕਹਿੰਦੇ ਜਾ ਇਸ ਤਰ੍ਹਾਂ ਕਹਿ ਲਈਏ ਵੀ ਬੱਦਲਾਂ ਦੀ ਘਟਾ ਚੜ ਕੇ ਆਈ ਆ, ਬਾਦਸ਼ਾਹ ਦੇ ਹੁਕਮ ਰੂਪੀ ਹਵਾ ਦੇ ਨਾਲ ਦੌੜਾ ਕੇ ਚਲਾ ਕੇ ਲੈ ਕੇ ਆ ਰਹੀ ਇਸ ਫੌਜ ਨੂੰ।
ਪ੍ਰੇਰੇ ਕੀਨ ਤਾਹੀ ਕੇ ਅਗੇਰੇ ਉਹ ਮੰਡਾਵਈ।
ਬਾਦਸ਼ਾਹ ਦੇ ਹੁਕਮ ਰੂਪੀ ਪਾਉਣ ਦੇ ਨਾਲ ਇਹ ਸਾਰਾ ਦਲ ਆਕਾਸ਼ ਦੇ ਵਿੱਚ ਬੱਦਲਾਂ ਦੀ ਨਿਆਈ ਉਮੜ ਕੇ ਆਨੰਦਪੁਰ ਸਾਹਿਬ ਵੱਲ ਆਇਆ ਹੈ।
ਤੋਪਨ ਆਵਾਜ਼ ਮਾਨੋ ਗਾਜ ਪਰੇ ਬਾਰ ਬਾਰ।
ਔਰ ਜਿਹੜੀਆਂ ਤੋਪਾਂ ਦੀ ਆਵਾਜ਼ ਆ ਮਾਨੋ ਇਹ ਭਾਰੀ ਗਰਜ ਰਹੇ ਨੇ ਬੱਦਲ, ਇਹ ਗਰਜਣ ਦੀ ਆਵਾਜ਼ ਆ ਰਹੀ ਹੈ।
ਪਾਵਕ ਪਲੀਤੇ ਕੀ ਤੁਖਤ ਚਮਕਾਵਈ।
ਜਿਹੜੇ ਅੱਗ ਦੇ ਪਲੀਤੇ ਧੁਖ ਰਹੇ ਨੇ ਉਹ ਚਮਕਦੇ ਹੋਏ ਏਦਾਂ ਜਾਪਦਾ ਜਿਵੇਂ ਬਿਜਲੀ ਚਮਕ ਰਹੀ ਹੈ।
ਸੁੰਦਰ ਆਨੰਦਪੁਰ ਸੈਲ ਜੋ ਬੇਲੰਦ ਪਰ।
ਔਰ ਸੁੰਦਰ ਨਗਰ ਸ੍ਰੀ ਆਨੰਦਪੁਰ ਸਾਹਿਬ ਜੋ ਬੜਾ ਹੀ ਸੋਹਣਾ ਨਗਰ ਹੈ, ਉਸ ਨਗਰ ਦੇ ਉੱਤੇ
ਗੋਰੀ ਗੋਰੇ ਔਰੇ ਕੋ ਚਹਿਤ ਬਰ ਖਾਵਈ।
ਗੋਲੀਆਂ ਤੇ ਗੋਲਿਆਂ ਦਾ ਮੀਂਹ ਪਾਉਣਾ ਚਾਹੁੰਦੇ ਨੇ, ਇਹ ਉਹ ਮੀਂਹ ਪਾਉਣ ਵਾਸਤੇ ਮਾਨੋ ਦੁਨੀਆਂ ਇਹ ਬੱਦਲ ਰੂਪੀ ਫੌਜ ਆਈ ਹੈ ਬਾਦਸ਼ਾਹ ਦੇ ਹੁਕਮ ਦੀ ਪਾਉਣ ਨਾਲ ਪ੍ਰੇਰੀ ਹੋਈ ਆਨੰਦਪੁਰ ਸਾਹਿਬ ਦੇ ਉੱਤੇ ਆ ਕੇ ਹਮਲਾ ਕਰਕੇ ਗੋਲੀਆਂ ਗੋਲਿਆਂ ਦਾ ਮੀਂਹ ਵਰਸਾਉਣਾ ਚਾਹੁੰਦੇ ਹਨ।
ਦੋਹਰਾ ਇਤ ਤੇ ਲਸ਼ਕਰ ਉਮੜ ਕੇ ਤੁਰਕਾਨੇ ਕੋ ਆਏ।
ਇਧਰੋਂ ਤਾਂ ਤੁਰਕਾਂ ਦਾ ਲਸ਼ਕਰ ਉਮੜ ਕੇ ਆਇਆ ਹੈ, ਤੁਰਕਾਂ ਦੀਆਂ ਫੌਜਾਂ ਉਮੜ ਕੇ ਆਈਆਂ, ਇੱਕ ਪਾਸੋਂ ਸੂਬਾ ਲਾਹੌਰ ਦੂਜੇ ਪਾਸੋਂ ਵਜ਼ੀਰ ਖਾਂ, ਬੜਾ ਵੱਡਾ ਭਾਰੀ ਦਲ ਲੈ ਕੇ ਉਮੜ ਕੇ ਆਏ ਹਨ।
ਉਤ ਤੇ ਸਕਲ ਪਹਾੜੀਏ ਮਿਲ ਕੇ ਦਲ ਸਮੁਦਾਏ।
ਉਧਰੋਂ ਸਾਰੇ ਪਹਾੜੀ ਰਾਜੇ ਆਪਣੇ ਨਾਲ ਬੜਾ ਵੱਡਾ ਭਾਰੀ ਦਲ ਲੈ ਕੇ ਇਕੱਠੇ ਹੋ ਕੇ ਚੜ ਕੇ ਆ ਰਹੇ ਹਨ।
ਕਬਿਤ ਦਲ ਦਿੱਲੀ ਏਸ਼ ਅਚਲੇਸ਼ ਦੋ ਮਿਲ ਤਾਏ।
ਉਧਰੋਂ ਦਿੱਲੀ ਦੀਆਂ ਫੌਜਾਂ ਤੇ ਇਧਰੋਂ ਸੂਬਾ ਵਜ਼ੀਰ ਖਾਂ ਤੇ ਇਧਰੋਂ ਸੂਬਾ ਲਾਹੌਰ ਜ਼ਬਰਦਸਤ ਖਾਂ ਤੇ ਅਚਲੇਸ਼ ਦੋ। ਅਚਲੇਸ਼ ਦਾ ਮਤਲਬ ਹੈ ਪਹਾੜੀ ਰਾਜੇ। ਦਿੱਲੀ ਦੇ ਏਸ਼ ਦੀਆਂ ਭੇਜੀਆਂ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ, ਇਹ ਦੋਵੇਂ ਦਲ ਮਿਲ ਕੇ ਆਏ ਹਨ।
ਧੁਰ ਵਾਸੇ ਤੋਂਸਾ ਕੀ ਤੁੰਕਾਰ ਉੱਠੇ ਕੋਰ ਕੋਰ।
ਬੱਦਲ ਵਰਗੇ ਇਹਨਾਂ ਦੇ ਨਗਾਰਿਆਂ ਦੀ ਆਵਾਜ਼ ਉੱਠਦੀ ਹੈ, ਜਿਵੇਂ ਬੱਦਲ ਗੂੰਜਦੇ ਨੇ ਬੱਦਲਾਂ ਦੇ ਗੜਗੜਾਹਣ ਦੀ ਆਵਾਜ਼ ਆਉਂਦੀ, ਏਦਾਂ ਨਗਾਰੇ ਵੱਜਦੇ ਹਨ।
ਬਾਂਦੇ ਵੱਡੇ ਠੱਠ ਭੱਠ ਕੱਠ ਕੇ ਸੰਘਟ ਜੁੱਟ।
ਵੱਡੇ ਵੱਡੇ ਠੱਠ ਭੱਠ ਇਹਨਾਂ ਸੂਰਮਿਆਂ ਨੇ ਬੰਨੇ ਹੋਏ ਨੇ ਔਰ ਸੂਰਮਿਆਂ ਦੇ ਟੋਲੇ ਬੰਨ ਬੰਨ ਕੇ ਆ ਰਹੇ ਹਨ।
ਲੋਹੋ ਕੀ ਚਮਕ ਛੱਟਾ ਛੱਬ ਭਾਂਤ ਕੋਰ ਕੋਰ।
ਲੋਹੇ ਦੀ ਜਿਹੜੀ ਚਮਕ ਆ ਵਿੱਚ ਬਰਛੀਆਂ ਚਮਕ ਰਹੀਆਂ ਨੇ, ਉਹ ਇਸ ਤਰ੍ਹਾਂ ਚਮਕਦੀਆਂ ਮਾਨੋ ਜਿਵੇਂ ਬਿਜਲੀ ਕਰੋੜਾਂ ਕਰੋੜਾਂ ਦੇ ਭਾਂਤ ਛਬੀ ਹੋ ਰਹੀ ਹੋਵੇ।
ਗੋਰੇ ਪਾਰੇ ਓਰੇ ਤੂਮ ਅਦਕ ਅੰਧੇਰੋ ਤੂਲ।
ਔਰ ਗੋਲੇ ਪੈ ਰਹੇ ਨੇ, ਉਹਨਾਂ ਗੋਲਿਆਂ ਦੇ ਚੱਲਣ ਨਾਲ ਧੂੰਆਂ ਉੱਡਦਾ ਹੈ, ਉਹ ਧੂੰਆਂ ਆਕਾਸ਼ ਵਿੱਚ ਉੱਡ ਕੇ ਹਨੇਰਾ ਪਾ ਰਿਹਾ।
ਹਲਕੇ ਹਰੋਲ ਹੱਲਾ ਹੱਲੀ ਉੱਠੇ ਲੋਰ ਲੋਰ।
ਔਰ ਕਹਿੰਦੇ ਬਹੁਤ ਜ਼ਿਆਦਾ ਇੱਕ ਵਾਰੀ ਹਲਾ ਚਲੀ ਮੱਚ ਗਈ, ਜੰਗ ਸ਼ੁਰੂ ਹੋ ਗਿਆ, ਤੋਪਾਂ ਦੀਆਂ ਗੋਲੇ ਚੱਲ ਗਏ, ਗੋਲੀਆਂ ਚੱਲ ਪਈਆਂ।
ਤੋਲੋ ਹੀ ਬਨਾਵ ਸ਼੍ਰੀ ਗੋਬਿੰਦ ਸਿੰਘ ਰਾਓ ਜੋ।
ਕਹਿੰਦੇ ਉਦੋਂ ਤੱਕ ਇਹ ਫੌਜ ਦਾ ਦਲ ਹੈ ਉਮੜ ਕੇ ਆਇਆ ਹੋਇਆ, ਉਦੋਂ ਤੱਕ ਹੀ ਹਵਾ ਦੇ ਨਾਲ ਪ੍ਰੇਰੇ ਹੋਏ ਬੱਦਲ ਆ ਰਹੇ ਹਨ।
ਛੋਡੇ ਨਾ ਸਮੀਰ ਤੀਰ ਜਿਹੇ ਮਹਾ ਜੋਰ ਜੋਰ।
ਜਦੋਂ ਤੱਕ ਸਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਕਮਾਨ ਦੇ ਚਿਲੇ ਤੇ ਚਾੜ ਕੇ ਤੀਰ ਨਹੀਂ ਛੱਡਦੇ, ਅੱਗੋਂ ਕੁਫੇਰੀ ਹਵਾ ਆਪਣੇ ਤੀਰਾਂ ਦੀ ਨਹੀਂ ਚਲਾਉਂਦੇ, ਉਦੋਂ ਤੱਕ ਹੀ ਇਹ ਬੈਰੀਆਂ ਦਾ ਦਲ ਉਮੜ ਕੇ ਚੱਲ ਕੇ ਆ ਰਿਹਾ ਹੈ।
ਰਾਜੇ ਗਨ ਰਾਣੇ ਰਾਵ ਮੀਏ ਜੇ ਹਜ਼ਾਰ ਨਾਵ।
ਬੜੇ ਬੜੇ ਰਾਜੇ ਗਨ ਰਾਣੇ ਰਾਵ ਮੀਏ ਹਜ਼ਾਰਾਂ ਦੀ ਗਿਣਤੀ ਵਿੱਚ ਨੇ, ਹਜ਼ਾਰਾਂ ਹੀ ਜਿਨ੍ਹਾਂ ਦੇ ਨਾਂ ਹਨ।
ਤਾਏ ਚਿਤ ਚਾਵ ਕਰ ਹੇਰ ਤੁਰ ਕਾਨ ਕੋ।
ਜਿਹਨਾਂ ਅੰਦਰ ਬੜਾ ਚਾਉ ਹੈ ਤੁਰਕਾਂ ਨੂੰ ਵੇਖ ਕੇ, ਮਾਨੋ ਜਿਵੇਂ ਇਹਨਾਂ ਨੂੰ ਚਾਉ ਚੜ ਗਿਆ ਹੋਵੇ ਕਿ ਸਾਡੀ ਮਦਦ ਵਾਸਤੇ ਤੁਰਕ ਆਏ ਨੇ, ਸਾਡੀ ਮਦਦ ਵਾਸਤੇ ਬਾਦਸ਼ਾਹੀ ਸੈਨਾ ਆਈ ਹੈ। ਏਦਾਂ ਉਹਨਾਂ ਨੂੰ ਵੇਖ ਵੇਖ ਕੇ ਨਾ ਮਲੇਛਾਂ ਨੂੰ, ਇਹ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਨੂੰ ਵੀ ਚਾਉ ਚੜ ਰਿਹਾ।
ਗੁੱਜਰ ਸਮੂਹ ਮੈਂ ਰੰਗੜ ਹੰਕਾਰ ਭਰੇ,
ਅਨੇਕਾਂ ਗੁੱਜਰ ਨੇ ਇਹਨਾਂ ਦੇ ਨਾਲ, ਅਨੇਕਾਂ ਰੰਗੜ ਨੇ ਜਿਨ੍ਹਾਂ ਅੰਦਰ ਹੰਕਾਰ ਭਰਿਆ ਹੋਇਆ ਹੈ।
ਬਾਈ ਧਾਰ ਜੋ ਦੇ ਲੀਨ ਸੰਗ ਲੈ ਪ੍ਰਜਾਨ ਕੋ,
ਬਾਈ ਧਾਰ ਦੀਆਂ ਰਿਆਸਤਾਂ ਦੇ ਯੋਧੇ ਲਏ ਹੋਏ ਨੇ ਨਾਲ, ਔਰ ਉਥੋਂ ਦੀ ਪ੍ਰਜਾ ਦੇ ਪੰਨਾ ਪਤਾ ਨੀ ਕਿੰਨੇ ਕ ਸੂਰਮਿਆਂ ਨੂੰ ਵੰਗਾਰ ਕੇ ਲੈ ਕੇ ਆਏ ਹਨ।
ਸੈਯਦ ਪਠਾਨ ਸ਼ੇਖ ਮੁਗਲ ਬਿਸੇਖ ਮਿਲ,
ਕਿਤਨੇ ਹੀ ਸੈਯਦ, ਕਿਤਨੇ ਹੀ ਪਠਾਨ, ਕਿਤਨੇ ਹੀ ਗਿਲਜੇ, ਕਿਤਨੇ ਹੀ ਸ਼ੇਖ, ਕਿਤਨੇ ਹੀ ਮੁਗਲ ਆਏ ਹਨ ਮਿਲ ਕੇ।
ਕਾਬਲੀ ਕੰਧਾਰੀ ਏ ਮਲੇਛ ਕਿਰਮਾਨ ਕੋ,
ਕਾਬਲ ਦੇ ਕਾਬਲੀ, ਕੰਧਾਰ ਦੇ ਕੰਧਾਰੀ, ਮਲੇਛ ਕਿਰਮਾਨ ਕੇ, ਕਿਰਮਾਨੀਏ ਜਿਹੜੇ ਨੇ ਉਹ ਚੱਲ ਕੇ ਆਏ ਹਨ। ਕਿਰਮਾਨ ਸ਼ਾਹ ਨਾਮੇ ਵੀ ਸ਼ਹਿਰ ਹੈ ਇੱਕ, ਉਥੋਂ ਦੇ ਕਿਰਮਾਨੀਏ ਆਏ ਹਨ।
ਦਾਊਦ ਜਈ ਆਏ ਪੈਰੋ ਹੇਲੇ ਬੇਗ ਤਾਏ ਦਲ,
ਦਾਊਦ ਜਈ ਇਹ ਵੀ ਇੱਕ ਤੁਰਕਾਂ ਦੀ ਨਸਲ ਹੈ, ਕਹਿੰਦੇ ਵਿੱਚ ਦਾਊਦ ਜਈ ਵੀ ਆਏ ਹਨ, ਰੋਹੇਲੇ ਆਏ ਹਨ ਚੜ ਕੇ ਬੜੇ ਬੇਗ ਦੇ ਨਾਲ।
ਮਿਲ ਕੈ ਫਰੀਦੀ ਆਨ ਤੇਜ ਕੈ ਕੀ ਕਾਨ ਕੋ,
ਫਰੀਦੀ ਘੋੜਿਆਂ ਨੂੰ ਆਪਣੇ ਨਾਲ ਲੈ ਕੇ, ਬੜੇ ਬਲੀ ਘੋੜਿਆਂ ਨੂੰ ਆਪਣੇ ਨਾਲ ਲੈ ਕੇ ਚੜ ਕੇ ਆਏ ਹਨ।
ਦੂਰ ਦੂਰ ਡੇਰੇ ਕਰ ਨੇਰੇ ਹੋਏ ਨਾ ਤਾਰ ਡਰ,
ਆਉਂਦੇ ਤੇ ਪਏ ਨੇ ਪਰ ਇਹਨਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਦੇ ਤੀਰਾਂ ਦੀ ਧਾਂਕ ਸੁਣੀ ਹੋਈ ਹੈ ਨਾ, ਕਿ ਕਲਗੀਧਰ ਦਾ ਤੀਰ ਚਾਰ ਕੋਹ ਤੱਕ ਮਾਰ ਕਰਦਾ ਹੈ, ਆਉਂਦੇ ਤਾਂ ਪਏ ਨੇ ਪਰ ਡਰ ਰੱਖ ਕੇ ਦੂਰ ਦੂਰ ਹੀ ਡੇਰਾ ਕਰਦੇ ਨੇ, ਨੇੜੇ ਨਹੀਂ ਜਾਂਦੇ। ਅਨੰਦਪੁਰ ਸਾਹਿਬ ਦੇ ਨੇੜੇ ਆ ਕੇ ਨਹੀਂ ਡੇਰਾ ਕਰਦੇ, ਦੂਰ ਦੂਰ ਹੀ ਡੇਰਾ ਰੱਖਦੇ ਨੇ ਆਪਣਾ, ਕਹਿੰਦੇ ਇੱਥੇ ਹੀ ਰੱਖ ਲਓ ਪੜਾ, ਕੱਲੀਆਂ ਕੱਲੀਆਂ ਮਿਸਲਾਂ ਵਾਲੇ ਆਪੋ ਆਪਣੇ ਡੇਰੇ ਦੂਰ ਦੂਰ ਕਰਕੇ ਰੱਖਦੇ ਨੇ, ਡਰ ਨਾਲ ਨੇੜੇ ਨਹੀਂ ਜਾਂਦੇ।
ਮਾਨੋ ਜਰਾ ਸੰਦ ਸ਼੍ਰੀ ਗੋਬਿੰਦ ਪਰ ਆਇਓ ਹੈ,
ਇਸ ਤਰ੍ਹਾਂ ਫੌਜ ਆਈ ਚੜ ਕੇ, ਮਾਨੋ ਜਿਵੇਂ ਰਾਜਾ ਜਰਾ ਸਿੰਧ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਉੱਤੇ ਫੌਜ ਲੈ ਕੇ ਚੜ ਕੇ ਆਉਂਦਾ ਸੀ, ਏਦਾਂ ਫੌਜ ਲੈ ਕੇ ਚੜ ਕੇ ਆਏ ਹਨ।
ਚਾਰੋਂ ਓਰ ਜਲ ਸਮ ਫੈਲਿਓ ਦਲ ਸਿੰਧ ਬੱਡੋ,
ਜਾਂ ਇਸ ਤਰ੍ਹਾਂ ਕਹਿ ਲਈਏ ਵੀ ਚਾਰੇ ਪਾਸੇ ਅਨੰਦਪੁਰ ਸਾਹਿਬ ਦੇ ਸਮੁੰਦਰ ਦਾ ਪਾਣੀ ਹੈ, ਇਸ ਤਰ੍ਹਾਂ ਕਹਿ ਲਈਏ ਕਿ ਜਿਹੜੀ ਇਹ ਫੌਜ ਹੈ ਇਹ ਸਮੁੰਦਰ ਦੇ ਪਾਣੀ ਵਾਂਗੂ ਹੈ, ਚਾਰੇ ਪਾਸੇ ਪਾਣੀ ਦਾ ਘੇਰਾ ਹੈ।
ਮਾਨੋ ਅਨੰਦਪੁਰ ਟਾਪੂ ਦਰਸਾਇਓ ਹੈ,
ਅਨੰਦਪੁਰ ਸਾਹਿਬ ਜਿਹੜਾ ਸਤਿਗੁਰਾਂ ਦਾ ਨਗਰ ਆ, ਉਹ ਵਿੱਚ ਟਾਪੂ ਬਣ ਕੇ ਨਜ਼ਰ, ਜਿਵੇਂ ਸਮੁੰਦਰ ਦੇ ਵਿੱਚ ਟਾਪੂ ਹੁੰਦਾ ਨਾ, ਆਲੇ ਦੁਆਲੇ ਪਾਣੀ ਹੁੰਦਾ, ਵਿੱਚ ਟਾਪੂ ਨਜ਼ਰ ਆਉਂਦਾ। ਕਹਿੰਦੇ ਫੌਜ ਹੈ ਜਿਹੜੀ ਚਾਰੇ ਪਾਸੇ ਉਹ ਪਾਣੀ ਦੇ ਸਮਾਨ ਫਿਰਦੀ ਹੈ, ਤੇ ਸਤਿਗੁਰੂ ਜੀ ਦਾ ਨਗਰ ਸ੍ਰੀ ਅਨੰਦਪੁਰ ਸਾਹਿਬ ਉਹ ਵਿੱਚ ਟਾਪੂ ਬਣ ਕੇ ਬੜਾ ਸੁੰਦਰ ਵੱਖਰਾ ਨਿਰਾਲਾ ਨਜ਼ਰ ਆ ਰਿਹਾ ਹੈ।
ਲਰਬੇ ਕੋ ਢੂਕੇ ਜਬ ਹੇਰੇ ਸਭ ਸਿੰਘ ਤਬ,
ਜਦੋਂ ਸਿੰਘਾਂ ਨੇ ਵੇਖਿਆ ਵੀ ਤੁਰਕ ਆ ਗਏ ਨੇ ਲੜਨ ਵਾਸਤੇ, ਨੇੜੇ ਢੁੱਕ ਆਏ ਹਨ।
ਜਵਾਲਾ ਬੋਨ ਹੱਥ ਧਰੇ ਚਾਹਤ ਚਲਾਇਓ ਹੈ,
ਸਿੰਘਾਂ ਨੇ ਜਵਾਲਾ ਬੰਮਣੀਆਂ ਹੱਥਾਂ ਚ ਧਾਰਨ ਕਰ ਲਈਆਂ। ਜਵਾਲਾ ਬੰਮਣੀਆਂ ਕਹਿੰਦੇ ਨੇ ਬੰਦੂਕਾਂ ਨੂੰ, ਬੰਦੂਕਾਂ ਸਿੰਘਾਂ ਨੇ ਆਪਣੇ ਹੱਥਾਂ ਚ ਧਾਰਨ ਕਰ ਲਈਆਂ, ਜਿਹੜੀ ਅੱਗ ਉਗਲਦੀਆਂ ਨੇ ਐਸੀਆਂ ਜਵਾਲਾ ਬੰਮਣੀਆਂ ਸਿੰਘਾਂ ਨੇ ਆਪਣੇ ਹੱਥਾਂ ਵਿੱਚ ਧਾਰਨ ਕੀਤੀਆਂ, ਹੁਣ ਚਲਾਣਾ ਚਾਹੁੰਦੇ ਹਨ।
ਸ਼ੁੱਤਰੀ ਨਗਾਰੇ ਪਰ ਮਾਰੇ ਚੋਬ ਨਾਦ ਪਾਰੇ,
ਖਾਲਸੇ ਦੇ ਨਗਾਰੇ ਵੱਜੇ ਨੇ, ਸ਼ੁੱਤਰੀ ਨਗਾਰੇ ਜਿਹੜੇ ਊਂਠਾਂ ਤੇ ਰੱਖ ਕੇ ਵਜਾਏ ਜਾਂਦੇ ਨੇ, ਉਹ ਨਗਾਰੇ ਵੱਜੇ ਨੇ ਜਿਨ੍ਹਾਂ ਦੀ ਆਵਾਜ਼ ਨਾਲ ਸੂਰਮਿਆਂ ਦੇ ਡੋਲੇ ਫਰਕੇ ਹਨ।
ਸੂਬੇ ਦੁਵੈ ਨਿਹਾਰੇ ਗੁਰੂ ਤ੍ਰਾਸ ਨਹਿ ਪਾਇਓ ਹੈ,
ਹਾਲਾਂਕਿ ਦੋਹਾਂ ਪਾਸੇ ਦੋ ਸੂਬੇਦਾਰ ਨੇ ਫੌਜਾਂ ਲੈ ਕੇ ਆਏ ਹੋਏ, ਇੱਕ ਪਾਸੇ ਉਹ ਪਹਾੜੀ ਰਾਜੇ ਆਏ ਹੋਏ ਨੇ ਦਲ ਲੈ ਕੇ, ਪਰ ਕਲਗੀਆਂ ਵਾਲੇ ਪਾਤਸ਼ਾਹ ਦੇ ਹਿਰਦੇ ਵਿੱਚ ਰੰਚਕ ਭਰ ਵੀ ਤ੍ਰਾਸ ਨਹੀਂ ਹੈ, ਥੋੜਾ ਜਿੰਨਾ ਵੀ ਡਰ ਨਹੀਂ ਹੈ, ਨਿਰਭਉ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ, ਰੰਚਕ ਭਰ ਵੀ ਹਿਰਦੇ ਵਿੱਚ ਡਰ ਨਹੀਂ, ਡਰ ਦੀ ਬਿੰਦ ਨਹੀਂ।
ਸ਼੍ਰੀ ਅਨੰਦਪੁਰ ਕੇ ਬਿਲੰਦ ਥੇਰੇ ਦੂਰ ਦੂਰ,
ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਆਏ ਜਿੰਨੇ ਵੀ ਤੁਰਕ ਨੇ, ਦੂਰ ਦੂਰ ਇਹਨਾਂ ਨੇ ਡੇਰੇ ਰੱਖੇ ਨੇ, ਦੂਰ ਦੂਰ ਹੀ ਆਪਣੀਆਂ ਫੌਜਾਂ ਦੇ ਪਸਾਰੇ ਕੀਤੇ ਹੋਏ ਨੇ।
ਬ੍ਰਿੰਦੋ ਹੋਏ ਖਾਲਸਾ ਆਨੰਦ ਉਤਸਾਹ ਤੇ,
ਬੇਅੰਤ ਖਾਲਸਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਆਨੰਦਪੁਰ ਸਾਹਿਬ ਵਿੱਚ ਤੁਰਕਾਂ ਦੀ ਫੌਜ ਨੂੰ ਆਲੇ ਦੁਆਲਿਓ ਘੇਰਾ ਪਾਉਂਦਿਆਂ ਵੇਖ ਕੇ ਸਿੰਘਾਂ ਨੂੰ ਉਤਸ਼ਾਹ ਚੜ ਰਿਹਾ। ਸੂਰਮੇ ਅੰਦਰ ਚਾਓ ਪੈਦਾ ਹੋ ਰਿਹਾ, ਏਦਾਂ ਚਾਓ ਪੈਦਾ ਹੋ ਰਿਹਾ ਸੂਰਮੇ ਅੰਦਰ, ਕਹਿੰਦੇ ਮਾਨੋ ਜਿਵੇਂ ਚੰਦ ਨੂੰ ਵੇਖ ਕੇ ਸਮੁੰਦਰ ਵਿੱਚ ਜਵਾਰ ਭਾਟਾ ਉਛਲ ਉਛਲ ਕੇ ਆਉਂਦਾ, ਏਦਾਂ ਤੁਰਕਾਂ ਦੀ ਫੌਜ ਨੂੰ ਵੇਖ ਕੇ ਸਿੰਘਾਂ ਅੰਦਰ ਚਾਓ ਪੈਦਾ ਹੋ ਰਿਹਾ ਲੜਨ ਦਾ।
ਸੂਰਨ ਕੇ ਲਾਲੀ ਮੁਖ ਅਧਕ ਬਹਾਲੀ ਪਈ,
ਸੂਰਮਿਆਂ ਦੇ ਚਿਹਰੇ ਲਾਲ ਸੁਰਖ ਹੋ ਗਏ, ਲਾਲੀਆਂ ਛਾ ਗਈਆਂ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਚਿਹਰਿਆਂ ਦੇ ਉੱਤੇ। ਲੜਨ ਵਾਸਤੇ ਇਹੋ ਜਿਹਾ ਚਾਓ ਜਾਗ ਗਿਆ, ਕਹਿੰਦੇ ਬਹਾਲ ਹੋ ਗਿਆ ਚਿਹਰਾ, ਲਾਲ ਸੁਰਖ ਹੋ ਗਏ ਸੂਰਮਿਆਂ ਦੇ ਚਿਹਰੇ, ਲਾਲੀਆਂ ਚੜ ਗਈਆਂ, ਮੁਛਹਿਰੇ ਚੜੇ ਹੋਏ, ਭੌਹਾਂ ਚੜੀਆਂ ਹੋਈਆਂ ਸੂਰਮਿਆਂ ਦੀਆਂ, ਔਰ ਵੇਖਦੇ ਨੇ ਤੁਰਕਾਂ ਵੱਲ।
ਧੀਰਜ ਵਿਸਾਲੀ ਨੇ ਹਾਲੀ ਗੁਰ ਪਾਹੇ ਤੇ,
ਏਡਾ ਵਿਸ਼ਾਲ ਧੀਰਜ ਹੈ ਸੂਰਮਿਆਂ ਦੇ ਅੰਦਰ ਕਿ ਉਸ ਧੀਰਜ ਦੇ ਨਾਲ ਜੰਗ ਦੇ ਮੈਦਾਨ ਵੱਲ ਤੱਕ ਰਹੇ ਨੇ ਵੀ ਕਿਹੜੇ ਵੇਲੇ ਜੰਗ ਸ਼ੁਰੂ ਹੋਵੇ ਤੇ ਵੈਰੀਆਂ ਨੂੰ ਆਪਣੇ ਹੱਥ ਵਿਖਾਈਏ, ਆਪਣੇ ਕਰੜੇ ਹੱਥ ਵਿਖਾਈਏ। ਸਤਿਗੁਰੂ ਨੂੰ ਆਪਣੇ ਕੋਲ ਜਾਣ ਕੇ ਕਿ ਕਲਗੀਆਂ ਵਾਲੇ ਚੋਜੀ ਪ੍ਰੀਤਮ ਸਾਡੇ ਨਾਲ ਨੇ, ਸਾਨੂੰ ਕਿਸੇ ਦਾ ਭੈ ਨਹੀਂ, ਡਰ ਨਹੀਂ। ਇਹੋ ਜਿਹਾ ਧੀਰਜ ਸਿੰਘਾਂ ਸੂਰਮਿਆਂ ਬਹਾਦਰਾਂ ਯੋਧਿਆਂ ਦੇ ਹਿਰਦਿਆਂ ਚ ਚੜਿਆ ਹੋਇਆ ਹੈ।
ਪੀਰਨ ਕੋ ਪਇਓ ਪੈ ਛਾਤੀ ਧਰ ਕਾਤ ਬੋ,
ਇਹ ਗੱਲਾਂ ਨੇ ਜਿਹੜੇ ਕਾਇਰ ਨੇ ਉਹਨਾਂ ਦੇ ਹਿਰਦੇ ਕੰਬ ਰਹੇ ਨੇ, ਖਬਰੇ ਕੀ ਹੋਵੇਗਾ ਕੀ ਬਣੇਗਾ। ਕਾਇਰਾਂ ਦੇ ਹਿਰਦੇ ਕੰਬਦੇ ਨੇ, ਪਰ ਸੂਰਮਿਆਂ ਦੇ ਚਿੱਤ ਵਿੱਚ ਹੁਲਾਸ ਹੈ, ਰਣ ਸੂਰੇ ਚਿੱਤ ਹੁਲਾਸ। ਸੂਰਮਿਆਂ ਦੇ ਅੰਦਰ ਜੰਗ ਦਾ ਮੈਦਾਨ ਵੇਖ ਕੇ ਹੁਲਾਸ ਪੈਦਾ ਹੁੰਦਾ ਹੈ, ਚਾਓ ਪੈਦਾ ਹੁੰਦਾ ਹੈ, ਔਰ ਕਾਇਰਾਂ ਤੇ ਭੀਰੂਆਂ ਦੇ ਮਨ ਛਾਤੀਆਂ ਦਹਿਲਦੀਆਂ ਨੇ, ਕੰਬਦੀਆਂ ਹਨ।
ਕੰਪਰੇ ਉਹ ਗਾਤ ਜਨ ਮ੍ਰਿਤਯੂ ਲੀਨ ਗ੍ਰਹ ਤੇ,
ਏਦਾਂ ਕੰਬਦੇ ਨੇ ਡਰ ਦੇ ਨਾਲ, ਮਾਨੋ ਜਿਵੇਂ ਮੌਤ ਨੇ ਪਹਿਲਾਂ ਹੀ ਫੜ ਲਿਆ ਹੋਵੇ ਇਹਨਾਂ ਨੂੰ, ਪਹਿਲਾਂ ਹੀ ਮੌਤ ਨਾਲ ਗਰਸੇ ਗਏ ਹੋਣ। ਏਦਾਂ ਜਿਹੜੇ ਕਾਇਰ ਨੇ ਉਹ ਡਰ ਰਹੇ ਹਨ, ਕੰਬ ਰਹੇ ਹਨ।
ਜੂਜਨ ਕੋ ਕੀਓ ਨੇਰ ਚਾਹੇ ਪੱਟ ਪੇਰ ਪੇਰ,
ਹੁਣ ਜੂਜਣ ਵਾਸਤੇ ਨੇੜੇ ਹੋਣ ਲੱਗੇ ਨੇ ਸੂਰਮੇ, ਭੇੜ ਕਰਨ ਵਾਸਤੇ ਨੇੜੇ ਹੋਣ ਲੱਗੇ ਨੇ, ਮੁਕਾਬਲਾ ਚਾਹ ਰਹੇ ਨੇ।
ਆਗੇ ਹੋਏ ਗਰੂਰ ਸੂਰ ਮਾਰਨ ਕੋ ਚਾਹਤੇ,
ਗਰੂਰ ਵਿੱਚ ਆਏ ਹੋਏ ਸੂਰਮੇ ਅੱਗੇ ਹੋ ਕੇ ਮਾਰਨਾ ਚਾਹੁੰਦੇ ਨੇ, ਅੱਗੇ ਹੋ ਕੇ ਮਰਨਾ ਚਾਹੁੰਦੇ ਨੇ, ਮਾਰਨਾ ਚਾਹੁੰਦੇ ਹਨ।
ਥੋੜੇ ਜਿਮ ਕੇਹਰੀ ਤੇ ਤਰਾਸ ਮਾਨ ਹੋਏ ਕਰ,
ਕਹਿੰਦੇ ਜਿਵੇਂ ਕਿਸੇ ਬੱਬਰ ਸ਼ੇਰ ਤੋਂ ਤਰਾਸ ਮਾਨ ਹੋ ਕੇ ਡਰ ਧਾਰਨ ਕਰਕੇ।
ਬਨ ਮੇਰ ਗਾਵਲੀ ਤੇ ਆਏ ਸਮੁਦਾਏ ਹੈ,
ਜਿਹੜੇ ਜੰਗਲ ਦੀ ਮਿਗਰਾਵਲੀ ਆ ਉਹ ਦੂਰ ਦੂਰ ਤੱਕ ਦੌੜਦੀ ਨਜ਼ਰ ਆਉਂਦੀ ਹੈ। ਏਦਾਂ ਸਿੰਘਾਂ ਦੇ ਭੈ ਨਾਲ, ਖਾਲਸੇ ਦੇ ਭੈ ਨਾਲ, ਦਸਵੇਂ ਪਾਤਸ਼ਾਹ ਦੇ ਭੈ ਨਾਲ ਤੁਰਕਾਂ ਦੀ ਫੌਜ ਜਿਹੜੀ ਮਿਰਗਾਵਲੀ ਬਣ ਕੇ, ਹਿਰਨਾਂ ਦੀਆਂ ਡਾਰਾਂ ਬਣ ਕੇ ਆਏ, ਨੇੜੇ ਨਹੀਂ ਆਉਂਦੇ, ਦੂਰ ਦੂਰ ਹੀ ਰਹਿੰਦੇ ਨੇ, ਨੇੜੇ ਨਹੀਂ ਆ ਕੇ ਢੁਕਦੇ।
ਬੱਕਰਿਓ ਪਲਾਇਓ ਚਹਿ ਤੈਸੇ ਬਿਦ ਪਈ ਆਏ,
ਔਰ ਕਹਿੰਦੇ ਮਾਨੋ ਜਿਵੇਂ ਪਕੜੇ ਨਾ ਜਾਈਏ ਤੇ ਅੱਗੇ ਅੱਗੇ ਦੌੜੇ ਜਾਂਦੇ ਨੇ ਨਾ, ਜਾਂ ਪਕੜਨਾ ਚਾਹ ਰਹੇ ਨੇ ਸ਼ੇਰ ਨੂੰ, ਭਜਾਉਣਾ ਚਾਹ ਰਹੇ ਨੇ ਮਿਰਗਾਂ ਦੀਆਂ ਡਾਰਾਂ, ਉਸੇ ਤਰ੍ਹਾਂ ਇਹ ਤੁਰਕਾਂ ਦੀ ਫੌਜ ਚੜ ਕੇ ਗੁਰੂ ਸਾਹਿਬ ਤੇ ਗੁਰੂ ਕੀਆਂ ਫੌਜਾਂ ਨੂੰ ਦੌੜਾਉਣਾ ਚਾਹੁੰਦੇ ਹਨ।
ਸੂਬੇ ਦਉ ਰਾਜੇ ਸਭ ਦੇਖੇ ਨਿਜ ਦਾਏ ਹੈ,
ਦੋਵੇਂ ਸੂਬੇ ਤੇ ਉਧਰੋਂ ਪਹਾੜੀ ਰਾਜੇ ਆਪੋ ਆਪਣਾ ਦਾ ਤੱਕਣ ਲੱਗੇ ਨੇ, ਵੇਖਣ ਲੱਗੇ ਨੇ ਕਿਵੇਂ ਹਮਲਾ ਕੀਤਾ ਜਾਏ, ਕਿਵੇਂ ਹਮਲੇ ਦੀ ਵਿਉਂਤਬੰਦੀ ਬਣਾਈ ਜਾਏ। ਪਹਾੜੀ ਰਾਜਿਆਂ ਨੇ ਪਹਿਲਾਂ ਦਾ ਵੇਖੇ ਹੋਏ ਨੇ, ਉਹ ਪਹਿਲਾਂ ਗੁਰੂ ਘਰ ਨਾਲ ਲੜੇ ਹੋਏ ਨੇ, ਵਜ਼ੀਰ ਖਾਂ ਵੀ ਇੱਕ ਵਾਰੀ ਪਹਿਲਾਂ ਜੰਗ ਕਰ ਚੁੱਕਾ ਹੈ, ਇਸ ਕਰਕੇ ਇਹਨਾਂ ਨੂੰ ਤਜਰਬਾ ਵੀ ਹੈ ਲੜਨ ਦਾ। ਸੂਬਾ ਲਾਹੌਰ ਤਾਂ ਪਹਿਲੀ ਵਾਰ ਆਇਆ, ਦਿੱਲੀ ਤੋਂ ਕੁਝ ਫੌਜਾਂ ਆਈਆਂ, ਉਹ ਪਹਿਲੀ ਵਾਰ ਆਏ ਨੇ ਲੜਨ ਵਾਸਤੇ, ਇਸ ਕਰਕੇ ਦੋਹਾਂ ਪਾਸਿਆਂ ਦੇ ਸੂਰਮੇ ਹੁਣ ਵਿਉਂਤਬੰਦੀਆਂ ਬਣਾਉਣ ਲੱਗੇ ਨੇ ਲੜਨ ਵਾਸਤੇ।
ਸ਼੍ਰੀ ਮੁਖ ਹੁਕਮ ਕੀਨ ਤੋਪ ਚੀਬੀ ਲੋਕ ਨੀਕੇ,
ਮਹਾਰਾਜ ਜੀ ਕਹਿੰਦੇ ਵੀ ਤੁਰਕ ਤਾਂ ਘੇਰਾ ਪਾ ਕੇ ਬਹਿ ਗਏ ਚਾਰੇ ਪਾਸੇ, ਕੋਈ ਹਮਲਾ ਕਰ ਹੀ ਨਹੀਂ ਰਿਹਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਤੋਪਚੀ ਨੂੰ ਹੁਕਮ ਕੀਤਾ, ਲਾਗੇ ਖੜਾ ਸੀ ਨੇੜੇ ਤੋਪਚੀ, ਮਹਾਰਾਜ ਜੀ ਨੇ ਆਖਿਆ ਤੋਪਚੀ ਸਿੰਘਾ ਤਿਆਰ ਕਰ ਆਪਣੀ ਤੋਪ, ਤਾਂ ਜੋ ਜੰਗ ਦਾ ਆਗਾਜ਼ ਕਰੀਏ, ਜੰਗ ਦੇ ਮੈਦਾਨ ਨੂੰ ਮਾਹੌਲ ਨੂੰ ਗਰਮਾਈਏ, ਤੇ ਸੂਰਮਿਆਂ ਦੇ ਹਿਰਦਿਆਂ ਵਿੱਚ ਚਾਉ ਹੈ ਲੜਨ ਦਾ, ਉਹ ਚਾਉ ਸੂਰਮਿਆਂ ਦਾ ਪੂਰਾ ਹੋਵੇ। ਮਹਾਰਾਜ ਜੀ ਨੇ ਆਪਣੇ ਤੋਪਚੀ ਨੂੰ ਹੁਕਮ ਕੀਤਾ ਤੋਪ ਦਾ ਗੋਲਾ ਦਾਗਣ ਵਾਸਤੇ,
ਜਹਾਂ ਖਰੋ ਟੋਲ ਤਾਹਾਂ ਗੋਰੇ ਕੋ ਪੁਜਾਏ ਹੈ।
ਇਸ਼ਾਰਾ ਕੀਤਾ ਤੋਪਚੀ ਸਿੰਘਾਂ, ਵੇਖੋ ਸਾਹਮਣੇ ਟੋਲਾ ਬੱਧਾ ਨਜ਼ਰ ਆ ਰਿਹਾ ਨਾ ਤੁਰਕਾਂ ਦਾ, ਉੱਥੇ ਗੋਲਾ ਪਹੁੰਚੇਗਾ ਤੇਰਾ। ਕਹਿੰਦਾ ਪਾਤਸ਼ਾਹ ਤੁਹਾਡਾ ਸਾਪੜਾ ਚਾਹੀਦਾ, ਉੱਥੇ ਤਾਂ ਕੀ ਜੇ ਸਵਰਗਪੁਰੀ ਤੱਕ ਪਹੁੰਚਾਉਣਾ ਹੋਵੇ ਉੱਥੇ ਵੀ ਪਹੁੰਚਾ ਦਿਆਂ। ਮਹਾਰਾਜ ਤੁਹਾਡੀ ਮਿਹਰ ਚਾਹੀਦੀ ਹੈ, ਇਹ ਤਾਂ ਟੋਲਾ ਕੋਈ ਬਹੁਤੀ ਦੂਰ ਨਹੀਂ, ਤੁਸੀਂ ਕਹੋ ਤੇ ਮਹਾਰਾਜ ਮੈਂ ਤਾਂ ਸਵਰਗ ਤੱਕ ਇੰਦਰ ਦੀ ਪਦਵੀ ਦੇ ਜਿੱਥੇ ਸਿੰਘਾਸਣ ਆ ਉੱਥੇ ਤੱਕ ਗੋਲਾ ਪਹੁੰਚਾ ਦਿਆਂ। ਕਲਗੀਧਰ ਪਾਤਸ਼ਾਹ ਇਸ਼ਾਰਾ ਕੀਤਾ ਉਸ ਤੋਪਚੀ ਸਿੰਘ ਨੂੰ, ਸਿੰਘਾ ਉਹ ਜੋ ਸਾਹਮਣੇ ਖਲੋਤੇ ਨੇ ਟੋਲਾ ਬੰਨੀ ਉੱਥੇ ਤੋਪ ਦਾ ਗੋਲਾ ਮਾਰੀ, ਜਰਾ ਵਿਖਾ ਆਪਣੇ ਤੋਪ ਦੇ ਗੋਲੇ ਦੇ ਜ਼ਹਿਰ ਨੂੰ।
ਸਮੁਖ ਥਿਰਨ ਨਹੀਂ ਦਿਓ ਰਿਪ ਪੁੰਜ ਹੂੰ ਕੋ,
ਆ ਜਿਹੜਾ ਦੁਸ਼ਮਣਾਂ ਦਾ ਰਿਪ ਪੁੰਜਾਂ ਦਾ ਪੁੰਜ ਸਾਹਮਣੇ ਨਜ਼ਰ ਆ ਰਿਹਾ, ਇਹਨਾਂ ਨੂੰ ਸਾਹਮਣੇ ਨਹੀਂ ਖਲੋਣ ਦੇਣਾ, ਇਹਨਾਂ ਨੂੰ ਸਾਹਮਣੇ ਨੇੜੇ ਨਹੀਂ ਆਉਣ ਦੇਣਾ।
ਕਰੋ ਇਨ ਤਰਾਸ ਆਸ ਪਾਸ ਹੋਏ ਜਾਏ ਹੈ,
ਇਹਨਾਂ ਅੰਦਰ ਡਰ ਪੈਦਾ ਕਰਦੇ ਗੋਲਾ ਚਲਾ ਕੇ ਵੀ ਹੁਣ ਨੇੜੇ ਨੇ ਨਾ ਥੋੜੇ ਜੇ, ਡਰ ਪੈਦਾ ਕਰਦੇ ਵੀ ਇੱਥੇ ਤੱਕ ਗੋਲੇ ਆਉਂਦੇ ਨੇ ਆਪੇ ਪਿੱਛੇ ਹਟ ਜਾਣਗੇ ਡਰ ਦੇ ਨਾਲ, ਥੋੜਾ ਜਿਹਾ ਦੂਰ ਹੋ ਕੇ ਡੇਰਾ ਕਰਨਗੇ ਨੇੜੇ ਨਹੀਂ ਆਉਣਗੇ, ਦੂਰ ਹੋ ਕੇ ਘੇਰਾ ਪਾਉਣਗੇ, ਇਹਨਾਂ ਨੂੰ ਤੋਪ ਦਾ ਗੋਲਾ ਜਰਾ ਵਿਖਾ ਦੇ ਮਾਰ ਕੇ ਉੱਥੇ ਤੱਕ ਵੀ ਕਿੱਥੇ ਤੱਕ ਗੋਲਿਆਂ ਦੀ ਮਾਰ ਹੈ।
ਆਗਿਆ ਸੁਣ ਪ੍ਰਭੂ ਕੀ ਸੋ ਤੋਪ ਹੁਤੀ ਤਿਆਰ ਤਬ,
ਮਹਾਰਾਜ ਜੀ ਦੀ ਆਗਿਆ ਸੁਣੀ, ਤੋਪ ਉਹਨੇ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ, ਗੋਲਾ ਪਾਇਆ ਹੋਇਆ ਸੀ, ਬਸ ਤੋੜਾ ਹੀ ਤਖਾਣਾ ਸੀ ਪਿੱਛੋਂ, ਪਹਿਲਾਂ ਹੀ ਤੋਪ ਤੋਪਚੀ ਨੇ ਤਿਆਰ ਕਰਕੇ ਰੱਖੀ ਹੋਈ ਸੀ।
ਸ਼ਿਸ਼ਤ ਕੋ ਬਾਂਧ ਬਾਂਧ ਅਗਨ ਲਗਾਏ ਕਰ,
ਸ਼ਿਸ਼ਤ ਬੰਨੀ, ਸ਼ਿਸ਼ਤ ਕਹਿੰਦੇ ਨੇ ਨਿਸ਼ਾਨਾ, ਨਿਸ਼ਾਨਾ ਬੰਨਿਆ ਉਸੇ ਟੋਲੇ ਦਾ ਜਿਹੜਾ ਸਾਹਮਣੇ ਖਲੋਤਾ ਹੋਇਆ ਸੀ, ਉਹਦਾ ਨਿਸ਼ਾਨਾ ਬੰਨ ਕੇ ਪਿੱਛੋਂ ਅੱਗ ਲਾਈ ਹੈ, ਅੱਗ ਨੂੰ ਦੱਬ ਗਿਆ ਹੈ।
ਤੁਰਨ ਪਲੀਤਾ ਉੱਠਿਓ ਗਾਜ ਸਮ ਨਾਦ ਪਇਓ,
ਇੱਕਦਮ ਪਲੀਤਾ ਧੁਖਿਆ ਤੇ ਗੱਜ ਕੇ ਵਿੱਚੋਂ ਗੋਲਾ ਨਿਕਲਿਆ, ਇੱਕਦਮ ਬੱਦਲ ਦੇ ਗੜਗੜਾਹਟ ਦੀ ਆਵਾਜ਼ ਆਈ,
ਗੋਰਾ ਚੱਲਿਓ ਸ਼ੁੰਕਤ ਸਬੇਗ ਤਹਿ ਜਾਏ ਕਰ,
ਗੋਲਾ ਛੂੰਕ ਕੇ ਤੋਪ ਦੇ ਵਿੱਚੋਂ ਨਿਕਲਿਆ ਤੇ ਗੱਜ ਕੇ ਉਸ ਜਗ੍ਹਾ ਤੇ ਜਾ ਕੇ ਡਿੱਗਾ ਜਿੱਥੇ ਪਹੁੰਚਾਉਣਾ ਚਾਹੁੰਦੇ ਸੀ ਮਹਾਰਾਜ, ਜਿੱਥੇ ਵੈਰੀਆਂ ਦਾ ਸਮੂਹ ਖੜਾ ਹੋਇਆ ਸੀ, ਅੱਗੇ ਹੋਏ ਟੋਲਾ ਕਰਕੇ ਡੇਰਾ ਕਰੀ ਬੈਠੇ ਸਨ, ਉੱਥੇ ਤੱਕ ਗੋਲਾ ਪਹੁੰਚਿਆ ਹੈ।
ਦੇਖੇ ਦਊਂ ਔਰ ਕੇ ਅਨੇਕ ਸੂਰ ਬੀਰ ਪਾਰੀ,
ਕਹਿੰਦੇ ਦੋਹਾਂ ਪਾਸਿਆਂ ਦੇ ਸੂਰਮੇ ਵੇਖ ਰਹੇ ਨੇ, ਸੱਜੇ ਖੱਬੇ ਵੀ ਤੁਰਕ ਬੈਠੇ ਨੇ ਨਾ, ਇੱਕ ਪਾਸੇ ਪਹਾੜੀ ਤੇ ਸਾਹਮਣੇ ਗੋਲਾ ਆਇਆ, ਗੋਲਾ ਦੋਹਾਂ ਪਾਸਿਆਂ ਦੀ ਫੌਜ ਨੇ ਚੱਲਦਾ ਹੋਇਆ ਵੇਖਿਆ ਹੈ।
ਲੱਗਿਓ ਆਏ ਦੂਰ ਤੇ ਦੀਓ ਹੈ ਉਥਲਾਏ ਕਰ,
ਕਹਿੰਦੇ ਉਹ ਗੋਲਾ ਆ ਕੇ ਇੱਕ ਦੀ ਛਾਤੀ ਚ ਵੱਜਾ, ਨਾਲ ਪੰਜ ਸੱਤ ਆਦਮੀ ਹੋਰ ਤੁਰਕਾਂ ਦੇ ਨਾਲ ਹੀ ਉੱਛਲ ਕੇ ਜ਼ਮੀਨ ਤੇ ਡਿੱਗ ਪਏ, ਨਾਲ ਹੀ ਭੁੰਜਿਆਂ ਡਿੱਗ ਪਏ।
ਤਰਾਸ ਉਪ ਜਾਏ ਕਰ ਇੱਤੇ ਉੱਤ ਧਾਏ ਕਰ,
ਉਹਨਾਂ ਅੰਦਰ ਡਰ ਪੈਦਾ ਹੋ ਗਿਆ ਵੀ ਇੰਨੀ ਦੂਰ ਤੱਕ ਗੋਲਾ ਆਉਂਦਾ ਤੋਪ ਦਾ, ਉਹਨਾਂ ਨੇ ਡਰ ਦੇ ਨਾਲ ਹੋਰ ਆਪਣੀਆਂ ਫੌਜਾਂ ਪਿੱਛੇ ਹਟਾ ਲਈਆਂ, ਜਿਹੜੇ ਪਹਿਲਾਂ ਅੱਗੇ ਆਏ ਬੈਠੇ ਸੀ ਪਹਿਲਾਂ ਹੀ ਡਰ ਨਾਲ ਦੂਰ ਸਨ, ਹੋਰ ਥੋੜਾ ਥੋੜਾ ਦੂਰ ਹੋ ਗਏ, ਹੋਰ ਆਸੇ ਪਾਸੇ ਹੋ ਗਏ, ਜਿਹੜੇ ਸੱਜੇ ਖੱਬੇ ਵਾਲੇ ਸੀ ਪਹਾੜੀ ਰਾਜਿਆਂ ਨੂੰ ਪਹਿਲਾਂ ਹੀ ਪਤਾ ਸੀ, ਉਹ ਪਹਿਲਾਂ ਹੀ ਨੇੜੇ ਨਹੀਂ ਆਏ, ਉਹ ਪਹਿਲਾਂ ਹੀ ਥੋੜਾ ਦੂਰ ਬੈਠੇ ਹੋਏ ਸਨ, ਇਦਾਂ ਦੂਰ ਦੂਰ ਹੋ ਕੇ ਪਾਸੇ ਪਾਸੇ ਹੋ ਕੇ ਬਹਿਣ ਲੱਗੇ ਹਨ।
ਬੋਲਿਓ ਹੈ ਰਿਸਾਏ ਕਰ ਮਾਰੋ ਚਲਾਏ ਕਰ,
ਇਧਰੋਂ ਜਦੋਂ ਸਿੰਘਾਂ ਵੱਲੋਂ ਤੋਪ ਦਾ ਗੋਲਾ ਆਇਆ ਸਤਿਗੁਰਾਂ ਵੱਲੋਂ ਤੁਰਕਾਂ ਦੇ ਉੱਤੇ, ਇਧਰੋਂ ਤੁਰਕਾਂ ਦੇ ਸੂਬੇਦਾਰ ਨੇ ਵੀ ਹੁਕਮ ਕੀਤਾ ਉਹ ਤੁਸੀਂ ਵੀ ਚਲਾਓ ਤੋਪਾਂ, ਤੁਹਾਡੀਆਂ ਤੋਪਾਂ ਨਹੀਂ ਚੱਲਦੀਆਂ, ਤੁਹਾਡੀਆਂ ਤੋਪਾਂ ਵਿੱਚੋਂ ਗੋਲੇ ਨਹੀਂ ਨਿਕਲਦੇ, ਤੁਸੀਂ ਵੀ ਚਲਾਓ ਤੋਪਾਂ ਦੇ ਗੋਲੇ, ਉਧਰਲੇ ਪਾਸੇ ਮੂੰਹ ਕਰਕੇ ਗੋਲੇ ਦਾਗ ਦਿਓ।
ਸੂਬਨ ਤੇ ਸੁਣ ਕੇ ਅਗਾਉਂ ਧਾਏ ਜਾਏ ਪਰੇ,
ਸੂਬੇਦਾਰਾਂ ਦੇ ਹੁਕਮ ਸੁਣਦਿਆਂ ਸਾਰ ਜਿਹੜੇ ਇਹਨਾਂ ਦੇ ਤੋਪ ਚ ਸੀ ਤੁਰਕਾਂ ਦੇ, ਇਹਨਾਂ ਨੇ ਤੋਪਾਂ ਦੇ ਮੂੰਹ ਅੱਗੇ ਕੀਤੇ ਨੇ ਤੇ ਗੋਲੇ ਚਲਾਣ ਲੱਗੇ ਹਨ।
ਜਹਾਂ ਬੰਦ ਮੋਰਚੇ ਥਿਰਿਓ ਹੈ ਬੀਚ ਖਾਲਸਾ,
ਜਿੱਥੇ ਸਿੰਘ ਮੋਰਚੇ ਲਾਈ ਬੈਠੇ ਨੇ ਨਾ, ਸਿੰਘ ਮੋਰਚਿਆਂ ਵਿੱਚ ਬੈਠੇ ਹੋਏ ਸੀ, ਉਹਨਾਂ ਮੋਰਚਿਆਂ ਦੇ ਨਿਸ਼ਾਨੇ ਬੰਨ ਬੰਨ ਕੇ ਇਹ ਆਪੋ ਆਪਣੀਆਂ ਤੋਪਾਂ ਦੇ ਗੋਲੇ ਦਾਗਣ ਲੱਗੇ ਹਨ।
ਤੋਪ ਕਨ ਤਿਆਰ ਹੁਤੀ ਏਕ ਬਾਰ ਛੋਰੀ ਮਿਲ,
ਇਹ ਤੋਪਾਂ ਦੇ ਗੋਲੇ ਚਲਾਉਂਦੇ ਉਹਦੇ ਤੋਂ ਪਹਿਲਾਂ ਸਿੰਘ ਬੰਦੂਕਾਂ ਤਿਆਰ ਕਰੀ ਬੈਠੇ ਸੀ, ਗੋਲੀਆਂ ਬੰਦੂਕਾਂ ਤਿਆਰ ਕਰੀ ਬੈਠੇ ਸੀ, ਇਹ ਤੋਪਾਂ ਕੋਲ ਲੈ ਕੇ ਗਏ ਮੋਰਚਿਆਂ ਤੇ ਗੋਲੇ ਦਾਗਣ ਲਈ, ਸਿੰਘਾਂ ਨੇ ਪਹਿਲਾਂ ਹੀ ਗੋਲੀਆਂ ਦਾਗ ਕੇ ਤੋਪਚੀਆਂ ਨੂੰ ਮਾਰ ਮੁਕਾਇਆ, ਤੋਪਾ ਚਲਾਉਣ ਵਾਲਿਆਂ ਨੂੰ ਪਹਿਲਾਂ ਹੀ ਮਾਰ ਮੁਕਾਇਆ।
ਤਾੜਾ ਪਾੜ ਨਾਦ ਪਏ ਤਿਆਗ ਦੀਨ ਆਲਸਾ,
ਕਹਿੰਦੇ ਲੱਗ ਲੱਗ ਕੇ ਗੋਲੀਆਂ ਇਸ ਤਰ੍ਹਾਂ ਤੜਾ ਭੜੀ ਹੋ ਰਹੀ ਹੈ, ਬੜੀ ਭਿਆਨਕ ਆਵਾਜ਼ ਹੋ ਰਹੀ, ਛੇਤੀ ਛੇਤੀ ਨਾਲ ਗੋਲੀਆਂ ਚੱਲਦੀਆਂ ਹਨ।
ਸਿੰਘ ਥੀਰੇ ਓਟ ਲੈ ਮੱਲੇ ਚਲਾਚ ਢੁੱਕੇ ਨੇਰ,
ਆਲਸ ਦਾ ਤਿਆਗ ਕਰਕੇ ਸਿੰਘ ਲੜ ਰਹੇ ਨੇ, ਗੁਰੂ ਪਾਤਸ਼ਾਹ ਜੀ ਦੀ ਓਟ ਲੈ ਕੇ ਮਹਾਰਾਜ ਜੀ ਦਾ ਆਸਰਾ ਲੈ ਕਰਕੇ ਲੜ ਰਹੇ ਹਨ।
ਜਾਣੇ ਮਨ ਸਾਰੇ ਗੁਰੂ ਹੋਏ ਅਬ ਕਾਲਸਾ,
ਹੁਣ ਸਭ ਨੇ ਜਾਣ ਲਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਮਲੇਛਾਂ ਦੇ ਉੱਤੇ ਕਾਲ ਬਣ ਕੇ ਪੈਣਗੇ, ਕਾਲ ਬਣ ਕੇ ਨਾ ਮਲੇਛਾਂ ਦੇ ਉੱਤੇ ਪੈਣਗੇ ਦਸਵੇਂ ਪਾਤਸ਼ਾਹ।
ਸਮੁਖ ਮੈਦਾਨ ਵਿੱਚ ਹਾਨ ਪਏ ਪ੍ਰਾਨ ਤਜ,
ਇਹਦਾ ਸਾਹਮਣੇ ਬਹੁਤ ਸਾਰੇ ਸੂਰਮੇ ਮੈਦਾਨ ਦੇ ਵਿੱਚ ਸਿੰਘਾਂ ਦੇ ਹੱਥੀ ਗੋਲੀਆਂ ਦੇ ਨਾਲ ਮਾਰੇ ਗਏ ਹਨ।
ਲਾਗ ਲਾਗ ਗੋਰੀਆਂ ਗਿਰੇ ਹੈ ਤਰੁ ਡਾਲਸਾ,
ਲੱਗ ਲੱਗ ਕੇ ਗੋਲੀਆਂ ਇਸ ਤਰ੍ਹਾਂ ਡਿੱਗਣ ਲੱਗੇ ਨੇ ਮਾਨੋ ਜਿਵੇਂ ਦਰਖਤਾਂ ਨਾਲੋਂ ਟਾਹਣੀਆਂ ਟੁੱਟ ਟੁੱਟ ਕੇ ਡਿੱਗਦੀਆਂ ਹਨ, ਏਦਾਂ ਡਿੱਗਣ ਲੱਗੇ ਨੇ ਗੋਲੀਆਂ ਵੱਜਣ ਦੇ ਨਾਲ।
ਸਵਈਆ ਪੁੰਜ ਤੋਂ ਰੰਗ ਨਚਾਏ ਤਵਾਏ ਕੈ,
ਸਾਰੇ ਘੋੜਿਆਂ ਨੂੰ ਨਚਾਉਂਦੇ ਨੇ, ਦੜਾਉਂਦੇ ਨੇ, ਭਜਾ ਭਜਾ ਕੇ ਸੱਜੇ ਖੱਬੇ ਕਰਦੇ ਹਨ।
ਮਾਰਤ ਹੈ ਟਿੱਗ ਹੋਏ ਕਾਰ ਗੋਰੀ,
ਮੋਰਚਿਆਂ ਵਿੱਚ ਲੜ ਰਹੇ ਨੇ, ਬਾਹਰ ਨਹੀਂ ਆਏ ਹਾਲੇ, ਤੇ ਤੁਰਕ ਕੋਲ ਹੋ ਕੇ ਗੋਲੀਆਂ ਚਲਾਉਂਦੇ ਨੇ, ਮੋਰਚਿਆਂ ਦੇ ਨੇੜੇ ਹੋ ਕੇ ਗੋਲੀਆਂ ਚਲਾਉਂਦੇ ਨੇ।
ਤੀਰ ਸੜਾ ਸੜ ਛੂਟਤ
ਔਰ ਤੀਰ ਚੱਲਦੇ ਨੇ, ਸੜਾ ਸੜ ਛੂਕਦੇ ਹੋਏ ਤੀਰ, ਜਿਵੇਂ ਉੱਡਣੇ ਸੱਪ ਜਾਂਦੇ ਨੇ ਛੂਕਦੇ ਹੋਏ, ਏਦਾਂ ਤੀਰ ਚੱਲਦੇ ਹਨ।
ਆਵਤ ਜਾਤ ਦੋਉਨ ਕੀ ਔਰੀ,
ਔਰ ਦੋਹਾਂ ਪਾਸਿਓਂ ਤੀਰ ਇੱਕ ਦੂਜੇ ਪਾਸੇ ਆਉਂਦੇ ਜਾਂਦੇ ਨੇ, ਸਿੰਘਾਂ ਵੱਲ ਵੀ ਤੀਰੇ ਚਲਾਉਂਦੇ ਨੇ, ਉਧਰੋਂ ਸਿੰਘਾਂ ਵੱਲੋਂ ਤੀਰ ਇਹਨਾਂ ਵੱਲ ਆਉਂਦੇ ਨੇ।
ਹੋਵਨ ਲਾਗ ਪਡੋ ਤਬ ਸੰਗਰ,
ਜੰਗ ਸ਼ੁਰੂ ਹੋ ਗਿਆ, ਜੰਗ ਹੋਣ ਲੱਗਾ, ਇਹ ਧਰਮ ਯੁੱਧ ਹੈ ਖਾਲਸਾ ਜੀ, ਧਰਮ ਯੁੱਧ ਸ਼ੁਰੂ ਹੋ ਗਿਆ, ਦੋਹਾਂ ਪਾਸਿਓਂ ਜੰਗ ਮੱਚ ਗਿਆ।
ਪੂਰਨ ਤਿਆਗ ਤੋਂ ਭੰਗਨ ਛੋਰੀ,
ਔਰ ਬੜੀ ਛੇਤੀ ਨਾਲ ਆਪੋ ਆਪਣੀਆਂ ਬੰਦੂਕਾਂ ਤਿਆਰ ਕਰਕੇ ਦਾਗਦੇ ਹਨ ਸੂਰਮੇ।
ਛੂਟਤ ਹੀ ਤਤ ਕਾਲ ਲਗੇ,
ਔਰ ਜਦੋਂ ਬੰਦੂਕ ਦੀਆਂ ਗੋਲੀਆਂ ਸਿੰਘਾਂ ਦੀ ਬੰਦੂਕ ਚੋਂ ਨਿਕਲ ਕੇ ਜਾਂਦੀਆਂ, ਤਾਤਕਾਲ ਜਾ ਕੇ ਤੁਰਕਾਂ ਨੂੰ ਵੱਜਦੀਆਂ, ਕਿਉਂਕਿ ਸਿੰਘ ਮੋਰਚਿਆਂ ਵਿੱਚ ਨੇ, ਤੁਰਕ ਸਾਹਮਣੇ ਮੈਦਾਨ ਵਿੱਚ ਨੇ, ਉਹਨਾਂ ਨੂੰ ਸਿੱਧੀਆਂ ਗੋਲੀਆਂ ਜਾ ਕੇ ਵੱਜਦੀਆਂ ਹਨ।
ਵੀਰਨ ਕੋਰ ਕੈਸੇਰ ਫੋਰੀ,
ਜਿਹਨੂੰ ਵੀ ਜਾ ਕੇ ਵੱਜਦੀ ਆ ਕਿਸੇ ਦੀ ਛਾਤੀ ਚ, ਕਿਸੇ ਦੇ ਸਿਰ ਵਿੱਚ, ਜਿੱਥੇ ਜਾ ਕੇ ਗੋਲੀ ਵੱਜਦੀ ਆ ਛਾਤੀ ਨੂੰ ਸਿਰ ਨੂੰ ਤੋੜ ਕੇ ਰੱਖ ਦਿੰਦੀ ਹੈ।
ਦੋਹਰਾ ਸਿੰਘ ਬੈਠ ਕਰ ਮੋਰਚੇ, ਓਟਾ ਰਚਿਓ ਬਣਾਏ,
ਸਿੰਘਾਂ ਨੇ ਮੋਰਚੇ ਬਣਾਏ ਹੋਏ ਨੇ, ਓਟ ਰੱਖੀਆਂ, ਓਟਾਂ ਬਣਾਈਆਂ ਹੋਈਆਂ ਨੇ, ਓਟ ਲਈ ਹੋਈ ਹੈ, ਤੇ ਮੋਰਚੀਆਂ ਜਿਵੇਂ ਬੈਰਕਾਂ ਬਣਦੀਆਂ ਨੇ, ਏਦਾਂ ਡੂੰਘੇ ਮੋਰਚੇ ਬਣਾ ਕਰਕੇ ਸਿੰਘ ਬੈਠੇ ਹੋਏ ਹਨ।
ਬਿਨਾ ਓਟ ਸ਼ਤਰੂ ਹਤੇ ਗਿਰੇ ਦੜਾ ਦੜ ਜਾਏ,
ਸਿੰਘ ਜਿਹੜੇ ਨੇ ਉੱਚੇ ਥਾਂ ਤੇ ਨੇ, ਕਿਉਂਕਿ ਪਹਾੜੀ ਦੇ ਉੱਤੇ ਆਨੰਦਪੁਰ ਸਾਹਿਬ ਹੈ, ਕਿਲ੍ਹਾ ਹੈ, ਇਹ ਥਲੜੇ ਪਾਸੇ ਨੀਵੇਂ ਥਾਂ ਤੇ ਸਨ, ਇਹਨਾਂ ਕੋਲ ਕੋਈ ਓਟ ਵੀ ਨਹੀਂ, ਅੱਗੋਂ ਕੋਈ ਮੋਰਚਾ ਵੀ ਨਹੀਂ ਹੈ, ਇਸ ਕਰਕੇ ਇਹਨਾਂ ਦਾ ਨੁਕਸਾਨ ਜ਼ਿਆਦਾ ਹੋ ਰਿਹਾ। ਇਹਨਾਂ ਦੇ ਅਨੇਕਾਂ ਤੁਰਕਾਂ ਦੇ ਸਿਪਾਹੀਆਂ ਨੂੰ ਸਿੰਘਾਂ ਨੇ ਵੇਖਦਿਆਂ ਵੇਖਦਿਆਂ ਪਲਾਂ ਵਿੱਚ ਹੀ ਮਾਰ ਮੁਕਾਇਆ, ਨਿਬੇੜ ਦਿੱਤਾ ਹੈ।
ਸੋਰਟਾ ਲਾਖੋ ਓਰਣ ਆਏ ਮਿਲੇ ਮਲੇਚ ਪ੍ਰਹਾਰ ਤੇ,
ਆਖਿਰਕਾਰ ਲੱਖਾਂ ਦੀ ਗਿਣਤੀ ਵਿੱਚ ਨੇ, ਤਕਰੀਬਨ 10 ਲੱਖ ਦੇ ਨੇੜੇ ਫੌਜ ਹੈ ਇਹੀ ਚਮਕੌਰ ਸਾਹਿਬ ਦੇ ਨੇੜੇ, ਇਹਨਾਂ ਨੇ ਵੀ ਇਹ ਦੁਬਾਰਾ ਇਹਨਾਂ ਨੇ ਘੇਰਾ ਪਾਇਆ ਸੀ। ਕਹਿੰਦੇ ਬੜੀ ਵੱਡੀ ਭਾਰੀ ਫੌਜ ਹੈ ਇਹਨਾਂ ਦੀ, ਔਰ ਲੱਖਾਂ ਦੀ ਗਿਣਤੀ ਦੇ ਵਿੱਚ ਆਏ ਹੋਏ ਨੇ, ਮਲੇਛ ਪ੍ਰਹਾਰ ਕਰਦੇ ਹਨ।
ਨਿਫਲ ਵਾਰ ਸਭ ਜਾਏ ਗੁਰ ਰੱਛਿਆ ਤੇ ਲਗਤ ਨੇ,
ਸਿੰਘਾਂ ਨੇ ਚਲਾਇਆ ਕੋਈ ਤੀਰ ਤੇ ਗੋਲੀ ਖਾਲੀ ਨਹੀਂ ਜਾਂਦੀ, ਇਹ ਜਿਹੜੇ ਤੀਰ ਗੋਲੀਆਂ ਚਲਾ ਰਹੇ ਨੇ ਉਹ ਕਿਸੇ ਸਿੰਘ ਦਾ ਵਾਲ ਵੀ ਵਿੰਗਾ ਨਹੀਂ ਕਰ ਰਹੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਇਹੋ ਜਿਹੀ ਰੱਖਿਆ ਕਰ ਰਹੇ ਨੇ, ਇਹੋ ਜਿਹੀ ਰੱਖਿਆ ਕਰ ਰਹੇ ਨੇ ਕਿ ਸਤਿਗੁਰਾਂ ਦੀ ਰੱਖਿਆ ਕਰਨੇ ਕਰਕੇ ਕਿਸੇ ਸਿੰਘ ਨੂੰ ਕੋਈ ਵਾਲ ਵੀ ਵਿੰਗਾ ਨਹੀਂ ਹੋਇਆ। ਹਾਲਾਂਕਿ ਜੰਗ ਹੋ ਰਿਹਾ, ਹਜ਼ਾਰਾਂ ਲੱਖਾਂ ਗੋਲੀਆਂ ਚੱਲ ਰਹੀਆਂ ਨੇ, ਪਰ ਕਿਸੇ ਸਿੰਘ ਦਾ ਕੋਈ ਨੁਕਸਾਨ ਨਹੀਂ ਹੋਇਆ। ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਰੱਖਿਆ ਸਾਰੇ ਖਾਲਸੇ ਦੇ ਸਿੰਘਾਂ ਦੇ ਸੀਸ ਉੱਤੇ ਹੈ। ਜੰਗ ਇਸੇ ਤਰ੍ਹਾਂ ਜਾਰੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।